ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝਕੋ ਸੌਂਪਤੇ ਤੇਰਾ ਤੁਝਕੋ ਸੌਂਪਤੇ ਕਿਆ ਲਾਗੈ ਮੇਰਾ ਮੈਂ ਨਾ ਹੀ ਕਿਸ ਹਾਂ ਨਾ ਹੀ ਕਿਸ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲੇ ਹੋ ਸਦਨਾ ਜਨ ਤੋਰਾ ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਗੁਸਈਆ ਜੀ ਕੇ ਜੀਵਨਾ ਰਾਮ ਗੁਸਈਆ ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਵਸਾਰੋ ਮੈਂ ਜਨ ਤੇਰਾ ਪ੍ਰਭ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਵਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਵਸਾਰੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿ ਨਾ ਵਸਾਰੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਜਨ ਤੇਰਾ ਮੈਂ 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 ਜਨ ਮੈਂ ਜਨ ਤੇਰਾ ਮੈਂ ਜਨ ਤੇਰਾ ਨਾ ਵਸਾਰੋ ਜੀ ਤੇਰਾ ਮੈਂ ਜਨ ਤੇਰਾ ਹੋਏ ਨਾ ਵਸਾਰੋ ਜੀ। ਮੈਂ ਜਨ ਤੇਰਾ, ਮੈਂ ਜਨ ਤੇਰਾ, ਰੱਬ ਹੋਏ ਨਾ ਸੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਗੁਸਈਆ ਰਾਮ ਗੋਸਈਆ ਜੀ ਕੇ ਜੀਵਨਾ ਮੋਹੇ ਨਾ ਵਸਾਰੋ। ਮੈਂ ਜਨ ਤੇਰਾ, ਮੇਰੀ ਹਰ ਹੋਂ ਬਿਪਤ ਮੇਰੀ ਹਰ ਹੋਂ ਬਿਪਤ ਜਨ ਕਰੋ ਸਫਾਈ। ਚਰਨ ਨਾ ਛੱਡੋ ਸਰੀਰ ਕੱਲ ਜਾਈ, ਚਰਨ ਨਾ ਛੱਡੋ ਸਰੀਰ ਕੱਲ ਜਾਈ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਚਰਨ ਨਾ ਛੱਡੋ ਸਰੀਰ ਕੱਲ ਜਾਈ, ਕਹਿ ਰਵਿਦਾਸ ਕਹਿ ਰਵਿਦਾਸ, ਭਰੋ ਤੇਰੀ ਸੰਭਾ ਬੇਗ ਮਿਲੋ ਜਨ ਕਰ ਨਾ ਬਲੰਬਾ। ਪ੍ਰਭ ਮੋਹੇ ਨਾ ਵਸਾਰੋ, ਮੋਹੇ ਨਾ ਵਸਾਰੋ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਕਰਮ ਮੇਰਾ ਜਨਮ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਸਾਰੋ ਮੈਂ ਜਨ ਤੇਰਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਤਿਸੰਗ ਜੀ, ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਹਰ ਰੋਜ਼ ਵਾਂਗ ਸਭ ਤੋਂ ਪਹਿਲਾਂ ਮਹਾਰਾਜ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ, ਇੱਕ ਵਾਰੀ ਸਾਰੇ ਆਖੋ ਵਾਹਿਗੁਰੂ ਜੀ ਕੀ ਫਤਿਹ। ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚੀਆਂ ਹਨ। ਸਮਾਂ ਵੀ ਭਾਵੇਂ ਕਾਫੀ ਹੋ ਗਿਆ ਹੈ, ਸੰਗਤ ਨੂੰ ਬੇਨਤੀ ਹੈ ਕਿ ਜਰਾ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ 'ਤੇ ਬੈਠਣ ਦੀ ਕਿਰਪਾਲਤਾ ਕਰੋ। ਸਮਾਂ ਥੋੜ੍ਹਾ ਹੈ, ਇਸ ਕਰਕੇ ਆਪਾਂ ਸਮੇਂ ਦੀ ਸੰਭਾਲ ਕਰੀਏ। ਅੱਜ ਵੀ ਅੰਮ੍ਰਿਤ ਸੰਚਾਰ ਹੋ ਰਿਹਾ, ਪੰਜ ਪਿਆਰੇ ਅੰਮ੍ਰਿਤ ਛਕਾ ਰਹੇ ਨੇ, ਸੋ ਉਹਨਾਂ ਨੇ ਵੀ ਸੰਗਤ ਨੂੰ ਸਟੇਜ 'ਤੇ ਲੈ ਕੇ ਆਉਣਾ ਹੈ। ਜਿੰਨਾ ਚਿਰ ਪੰਜ ਪਿਆਰੇ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ। ਮੈਂ ਤਾਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਹਾਜ਼ਰੀ ਭਰ ਦਿਓ, ਅਤੇ ਚਲੋ ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ, ਪਰ ਫਿਰ ਵੀ ਮੈਨੂੰ ਪਤਾ ਸੰਗਤ ਕਈ ਨਵੇਂ ਆਉਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਤੇ ਚਲੋ ਥੋੜ੍ਹਾ ਸਮਾਂ ਹਾਜ਼ਰੀ ਜਿਵੇਂ ਮਹਾਰਾਜ ਭਰਵਾਉਣ। ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਨੇ, ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ, ਜਿਨ੍ਹਾਂ ਦੇ ਮਨ ਵਿੱਚ ਖਿੱਚ ਹੈ, ਜਿਨ੍ਹਾਂ ਦੇ ਅੰਦਰ ਚਾਹਨਾ ਹੈ, ਜਿਹੜੇ ਸੱਚਮੁੱਚ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ੍ਹਾਂ ਦੇ ਅੰਦਰ ਪਿਆਰ ਹੈ, ਉਹ 300-300 ਕਿਲੋਮੀਟਰ ਤੋਂ 500-500 ਕਿਲੋਮੀਟਰ ਤੋਂ ਵੀ ਇੱਥੇ ਆਏ ਬੈਠੇ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ। ਸੋ ਸਤਿਗੁਰ ਕਿਰਪਾ ਕਰਨ, ਬਾਣੀ ਨਾਲ ਪਿਆਰ ਹੈ ਬਣਿਆ ਰਹੇ। ਸੋ ਜਿਹੜੇ ਬਾਣੀ ਨਾਲ ਜੁੜ ਗਏ, ਦਸ਼ਮੇਸ਼ ਪਿਤਾ ਨੂੰ ਇੱਕ ਵਾਰੀ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਬਾਣੀ ਪੜ੍ਹਨ ਦਾ ਕੀ ਲਾਭ? ਇਸ ਗੱਲ ਦਾ ਜਵਾਬ ਤੁਹਾਨੂੰ ਕੋਈ ਸਮਾਂ ਆਏਗਾ ਤਾਂ ਦੇਵਾਂਗੇ। ਮਹਾਰਾਜ, ਬਾਣੀ ਪੜ੍ਹਨ ਦਾ, ਬਾਣੀ ਨਾਲ ਜੁੜਨ ਦਾ ਕੀ ਭਾਵ ਹੈ? ਤੁਸੀਂ ਕਹਿੰਦੇ ਹੋ ਰੋਜ਼ ਨਿਤਨੇਮ ਕਰੋ, ਇਹਦਾ ਕੀ ਮਤਲਬ ਹੈ? ਸਤਿਗੁਰ ਕਹਿੰਦੇ ਆਏ, ਇੱਕ ਦਿਨ ਨਾਰਦ ਮੁਨੀ ਜੀ ਆਏ ਇੱਕ ਸਾਧ ਸੰਗਤ ਸਾਧੂ ਦਾ ਭੇਸ ਬਣਾ ਕੇ। ਸਤਿਗੁਰਾਂ ਦਾ ਦਰਬਾਰ ਸਜਿਆ ਸੀ, ਮਹਾਰਾਜ ਦੇ ਚਰਨਾਂ ਦੇ ਵਿੱਚ ਖੰਭ ਭੇਟਾ ਕੀਤੇ, ਸਾਧੂ ਦੇ ਰੂਪ 'ਚ ਆਏ, ਕਿਸੇ ਪੰਛੀ ਦੇ ਖੰਭ ਭੇਟਾ ਕਰਕੇ ਚਲੇ ਗਏ। ਜਦੋਂ ਸੇਵਾਦਾਰ ਸੰਗਤ ਦੀ ਦਿੱਤੀ ਭੇਟਾ ਸੰਭਾਲਦੇ ਨੇ, ਕੋਈ ਕੁਛ ਭੇਟਾ ਕਰਦਾ ਹੈ, ਕੋਈ ਕੱਪੜਾ ਲੈ ਕੇ ਆ ਰਿਹਾ, ਕੋਈ ਮਾਇਆ ਲੈ ਕੇ ਆ ਰਿਹਾ, ਕੋਈ ਰਸਤਾ ਬਸਤਾ ਲੈ ਕੇ ਆ ਰਿਹਾ, ਇਹ ਕੀ ਭੇਟਾ ਕਰ ਗਿਆ? ਕੋਈ ਖੰਭ? ਮਹਾਰਾਜ ਕਹਿਣ ਲੱਗੇ, ਜਿਹੜਾ ਖੰਭ ਭੇਟ ਕਰਨ ਆਇਆ ਸੀ ਉਹ ਕੋਈ ਆਮ ਨਹੀਂ ਸੀ, ਉਹ ਬਰਮਾ ਦਾ ਪੁੱਤਰ ਨਾਰਦ ਸੀ। ਉਹ ਬਰਮਾ ਦਾ ਪੁੱਤਰ ਨਾਰਦ ਸੀ ਜਿਹੜਾ ਖੰਭ ਭੇਟਾ ਕਰਨ ਆਇਆ। ਅਤੇ ਦੂਜੀ ਗੱਲ, ਇਹ ਜਿਹੜੇ ਖੰਭ ਨੇ ਇਹ ਵੀ ਕਿਸੇ ਆਮ ਪੰਛੀ ਦੇ ਖੰਭ ਨਹੀਂ, ਇਹ ਹਮਾਉਂ ਪੰਛੀ ਦੇ ਖੰਭ ਨੇ। ਸਤਿਗੁਰਾਂ ਨੇ ਆਖਿਆ, ਅਸੀਂ ਸਵੇਰੇ, ਮਹਾਰਾਜ ਰੋਜ਼ ਤੀਰ ਛੱਡਦੇ ਸੀ ਆਕਾਸ਼ ਵੱਲ, ਮਹਾਰਾਜ ਨੇ ਤੀਰ ਆਕਾਸ਼ ਵੱਲ ਚਲਾਉਣੇ ਅਤੇ ਹੁਕਮ ਕਰਨਾ ਸਿੰਘਾਂ ਨੂੰ ਕਿ ਲਿਆਓ ਭਾਈ, ਲੱਭ ਕੇ ਲਿਆਓ ਤੀਰ। ਫਿਰ ਕੋਈ ਤੀਰ ਕਿਲੋਮੀਟਰ 'ਤੇ, ਕੋਈ 2 ਮੀਲ 'ਤੇ, ਕੋਈ 4 ਮੀਲ ਤੋਂ ਜਾ ਕੇ ਸਿੰਘਾਂ ਨੇ ਲੱਭ ਕੇ ਲਿਆਉਣੇ। ਮਹਾਰਾਜ ਕਹਿਣ ਲੱਗੇ, ਅੱਜ ਇੱਕ ਇੱਕ ਤੀਰ ਦੇ ਨਾਲ ਇੱਕ ਇੱਕ ਖੰਭ ਜੜ ਦਿਓ। ਖੰਭ ਜੜ ਦਿੱਤੇ ਗਏ, ਮਹਾਰਾਜ ਦੇ ਕੋਲ ਲਿਆਂਦੇ, ਸਤਿਗੁਰਾਂ ਨੇ ਤੀਰ ਆਕਾਸ਼ ਵੱਲ ਛੱਡੇ, ਅੱਜ ਖੰਭ ਜੜ ਦਿੱਤੇ ਉੱਤੇ, ਅਤੇ ਮਹਾਰਾਜ ਕਹਿੰਦੇ ਲਿਆਓ ਭਾਈ ਲੱਭ ਕੇ। ਸਾਰਾ ਇਲਾਕਾ ਛਾਣ ਮਾਰਿਆ, ਅੱਜ ਇੱਕ ਵੀ ਤੀਰ ਨਹੀਂ ਲੱਭਿਆ, ਸੈਂਕੜੇ ਤੀਰ ਛੱਡੇ। ਅੱਗੇ ਸਾਰੇ ਤੀਰ ਲੱਭ ਲਿਆਉਂਦੇ ਸੀ, ਸਾਰੇ ਸਿੰਘ ਭੱਜੇ, ਕਹਿੰਦੇ ਮਹਾਰਾਜ ਅੱਜ ਤਾਂ ਇੱਕ ਵੀ ਤੀਰ ਨਹੀਂ ਲੱਭਿਆ, ਕਿੱਧਰ ਗਏ? ਕਹਿੰਦੇ ਉੱਪਰ ਚਲੇ ਗਏ। ਮਹਾਰਾਜ ਇਹ ਕੀ ਖੇਡ ਵਰਤਾਈ ਹੈ? ਸਤਿਗੁਰਾਂ ਨੇ ਆਖਿਆ, ਤੁਹਾਡੇ ਸਵਾਲ ਦਾ ਜਵਾਬ ਹੈ ਆਖੋ ਸਤਨਾਮ, ਜਵਾਬ ਹੈ ਤੁਹਾਡੇ ਸਵਾਲ ਦਾ। ਮਹਾਰਾਜ ਸਾਡੇ ਸਵਾਲ ਦਾ ਜਵਾਬ, ਤੁਸੀਂ ਕਿਹਾ ਸੀ ਕਿ ਬਾਣੀ ਪੜ੍ਹਨ ਦਾ ਕੀ ਲਾਭ ਹੈ, ਰੋਜ਼ ਨਿਤਨੇਮ ਕਰਨ ਦਾ, ਬਾਣੀ ਨਾਲ ਜੁੜਨ ਦਾ ਕੀ ਲਾਭ ਹੈ? ਸਤਿਗੁਰਾਂ ਨੇ ਆਖਿਆ, ਬਰਮਾ ਦਾ ਪੁੱਤਰ ਨਾਰਦ ਖੰਭ ਲੈ ਕੇ ਆਇਆ, ਔਰ ਉਹ ਜਿਹੜੇ ਖੰਭ ਸਨ ਉਹ ਹਮਾਉਂ ਪੰਛੀ ਦੇ ਖੰਭ ਨੇ, ਆਕਾਸ਼ ਵਿੱਚ ਰਹਿੰਦਾ, ਥੱਲੇ ਨਹੀਂ ਆਉਂਦਾ। ਉਹਦੇ ਖੰਭਾਂ ਦੇ ਵਿੱਚ ਇੰਨੀ ਪਾਵਰ ਹੈ, ਉਹ ਖੰਭਾਂ ਦੇ ਨਾਲ ਜਿਹੜੀ ਵੀ ਚੀਜ਼ ਨੂੰ ਜੜ ਦਿਆਂਗੇ ਉੱਥੇ ਹੀ ਲੈ ਜਾਣਗੇ ਜਿੱਥੇ ਹਮਾਊ ਪੰਛੀ ਰਹਿੰਦਾ, ਉੱਥੇ ਹੀ ਪਹੁੰਚਾ, ਉੱਥੇ ਹੀ ਜਿੱਥੋਂ ਆਏ ਨੇ ਟੁੱਟ ਕੇ ਉੱਥੇ ਹੀ ਵਾਪਸ ਚਲੇ ਜਾਂਦੇ ਨੇ। ਜਿਹੜੀ ਚੀਜ਼ ਉਹਨਾਂ ਨਾਲ ਜੁੜ ਗਈ ਉਹਨੂੰ ਨਾਲ ਹੀ ਲੈ ਜਾਣਗੇ। ਤੀਰ ਜੁੜ ਗਏ ਉੱਪਰ ਛੱਡੇ ਉੱਥੇ ਹੀ ਲੈ ਗਏ ਜਿੱਥੇ ਹਮਾਊ ਪੰਛੀ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ, ਸਿੰਘੋ ਬਾਣੀ ਆਈ ਹੈ ਸੱਚਖੰਡ ਵਿੱਚੋਂ, ਇਹ ਬਾਣੀ ਆਈ ਹੈ ਸੱਚਖੰਡ ਵਿੱਚੋਂ। ਜਿਹੜਾ ਬਾਣੀ ਨਾਲ ਜੁੜ ਜਾਏਗਾ ਬਾਣੀ ਵੀ ਉੱਥੇ ਹੀ ਲੈ ਜਾਏਗੀ ਜਿੱਥੋਂ ਆਈ ਹੈ। ਮਹਾਰਾਜ ਕਹਿਣ ਲੱਗੇ, ਖੰਭ ਆਏ ਆਕਾਸ਼ ਵਿੱਚੋਂ, ਤੀਰਾਂ ਨੂੰ ਉੱਥੇ ਹੀ ਲੈ ਗਏ ਜਿੱਥੋਂ ਆਏ ਸੀ। ਬਾਣੀ ਆਈ ਹੈ ਸੱਚਖੰਡ ਵਿੱਚੋਂ, ਗੁਰੂ ਨਾਨਕ ਸਾਹਿਬ ਨੇ ਲਿਆਂਦੀ ਹੈ, ਉੱਥੇ ਹੀ ਲੈ ਜੂ ਜਿੱਥੋਂ ਬਾਣੀ ਆਈ ਹੈ। ਇੱਕ ਦਿਨ ਕਹਿਣਗੇ ਸੱਚਖੰਡ ਵਾਸੀ, ਪਰ ਆਪਾਂ ਤਾਂ ਕਾਰਡਾਂ 'ਤੇ ਲਿਖਾਈ ਫਿਰਦੇ ਹਾਂ, ਕੀ ਪਤਾ ਸੱਚਖੰਡ 'ਚ ਕਿ ਨਰਕਾਂ 'ਚ, ਕਿਆ ਭਰੋਸਾ ਹੈ। ਇੱਕ ਗੱਲ ਹੋਰ ਹੈ, ਜਿਹਦੇ ਵਾਸਤੇ ਆਹ ਦੁਨੀਆ ਨਰਕ ਬਣੀ ਹੋਈ ਹੈ ਉਹਨੂੰ ਅੱਗੇ ਸੱਚਖੰਡ ਨਹੀਂ ਮਿਲਣਾ, ਯਾਦ ਰੱਖਿਓ। ਸੱਚਖੰਡ ਜਿਹੜੇ ਬੰਦੇ ਦੇ ਅੰਦਰ ਨਾਮ ਹੈ, ਜਿਹੜਾ ਸਿਮਰਨ ਕਰਨ ਵਾਲਾ ਹੈ ਨਾ, ਉਹਨੂੰ ਸਾਰੀ ਦੁਨੀਆ ਵਿੱਚ ਸੱਚਖੰਡ ਹੀ ਨਜ਼ਰ ਆਉਂਦਾ। ਇੱਥੇ ਸੱਚਖੰਡ ਹੈ, ਅੱਗੇ ਵੀ ਸੱਚਖੰਡ ਹੈ। ਜਿਨ੍ਹਾਂ ਵਾਸਤੇ ਇੱਥੇ ਨਰਕ ਹੈ, ਨਰਕ ਹੈ ਹੀ ਉਹਨਾਂ ਵਾਸਤੇ ਸ਼ਰਾਬਾਂ ਪੀਣ ਵਾਲੇ, ਜਿਹੜੇ ਹੁਣ ਗੰਦੀ ਨਾਲੀ 'ਚ ਡਿੱਗਾ ਕੁੱਤਾ ਮੂੰਹ ਚੱਟਦਾ ਅਤੇ ਨਰਕ ਇੱਦੂ ਵੱਧ ਹੋਰ ਕੀ ਹੋਊਗਾ, ਅੱਗੇ ਵੀ ਉਹੀ ਹਾਲ। ਸੱਚਖੰਡ ਵਾਸੀ, ਬਾਣੀ ਸੱਚਖੰਡ 'ਚੋਂ ਆਈ ਹੈ। ਸਿੰਘੋ ਜਿਹੜਾ ਜੁੜ ਗਿਆ ਬਾਣੀ ਨਾਲ ਸੱਚਖੰਡ 'ਚ ਲੈ ਜੂ। ਆਓ ਆਪਾਂ ਵੀ ਜੁੜੀਏ, ਮਨੋ ਉੱਪਰੋਂ ਉੱਪਰੋਂ ਨਹੀਂ, ਕੇਵਲ ਸਾਧ ਸੰਗਤ। ਜੇ ਪਿਆਸ ਤਾਂ ਉਦੋਂ ਹੀ ਮਿਟਦੀ ਜਦੋਂ ਪਾਣੀ ਅੰਦਰ ਲੰਘੇਗਾ, ਮੂੰਹ ਦੇ ਵਿੱਚੋਂ ਹੀ ਪਾ ਕੇ ਬਾਹਰ ਕੱਢੀ ਜਾਓ, ਪਿਆਸ ਨਹੀਂ ਮਿਟ ਚੱਲੀ। ਬਾਣੀ ਜੇ ਇਕੱਲੀ ਜ਼ਬਾਨ ਵਿੱਚ ਹੀ ਫਿਰ ਨਹੀਂ ਅੰਦਰ ਵੀ ਜਾਏ, ਫਿਰ ਹੀ ਰਸ ਆਏਗਾ, ਫਿਰ ਹੀ ਆਨੰਦ ਆਏਗਾ। ਇਸੇ ਕਰਕੇ ਬੇਨਤੀ ਕਰੀ ਦੀ ਹੈ, ਭਾਈ ਧਾਰਨਾ 'ਚ ਬੋਲਿਆ ਕਰੋ। ਚਲੋ ਜ਼ਬਾਨ ਤੋਂ ਹੀ ਸਹੀ, ਹੌਲੀ ਹੌਲੀ ਮਨ ਵੀ ਬੋਲੂ। ਜਿਨ੍ਹਾਂ ਦੀ ਜੀਭ ਹੀ ਨਹੀਂ ਬੋਲਦੀ ਮਨ ਕਦੋਂ ਬੋਲੇਗਾ। ਇਸ ਕਰਕੇ ਪਹਿਲਾਂ ਜੀਭ ਤੋਂ ਬੋਲਣਾ, ਫਿਰ ਹੌਲੀ ਹੌਲੀ ਮਨ ਵੀ ਬੋਲਣ ਲੱਗ ਪਏਗਾ, ਕੰਨ ਸੁਣਨ ਲੱਗ ਪੈਣ, ਹੌਲੀ ਹੌਲੀ ਮਨ ਵੀ ਸੁਣਨ ਲੱਗ ਪਏਗਾ। ਤਨ ਝੁਕਾਉਣਾ ਸ਼ੁਰੂ ਕਰੋ, ਸਿਰ ਝੁਕਾਉਣਾ ਸ਼ੁਰੂ ਕਰੋ, ਹੌਲੀ ਹੌਲੀ ਮਨ ਵੀ ਝੁਕੇਗਾ। ਜਿਹੜੇ ਬੰਦੇ ਨੇ ਅਜੇ ਤੱਕ ਤਨ ਨਹੀਂ ਮਾਰਦੇ ਚਰਨਾਂ ਝੁਕਾਇਆ, ਹੁਣ ਕਈ ਇਹੋ ਜਿਹੇ ਹੈ ਜਿਹੜੇ ਮਹੀਨੇ ਮੱਸਿਆ 'ਤੇ ਗੁਰਦੁਆਰੇ ਜਾਂਦੇ ਆ। ਤਨ ਝੁਕਾਓ, ਰੋਜ਼ ਤਨ ਝੁਕਦਾ ਰਹੇ ਝੁਕਦਾ ਰਹੇ, ਇੱਕ ਦਿਨ ਐਸਾ ਆਏਗਾ ਮਨ ਆਪਣੇ ਆਪ ਝੁਕੇਗਾ। ਕੰਨਾਂ ਰਾਹੀਂ ਸੁਣਦੇ ਰਹੀਏ, ਇੱਕ ਦਿਨ ਐਸਾ ਆਏਗਾ ਜਿਸ ਦਿਨ ਮਨ ਵੀ ਸੁਣੇਗਾ। ਜੀਭ ਰਾਹੀਂ ਪੜ੍ਹਦੇ ਰਹੀਏ, ਇੱਕ ਦਿਨ ਆਏਗਾ ਜਿਸ ਦਿਨ ਮਨ ਵੀ ਬੋਲੇਗਾ। ਜਿੱਦਣ ਮਨ ਬੋਲ ਪਿਆ ਉਹਨੇ ਉੱਦਣ ਹੀ ਸੁਣ ਲੈਣੀ, ਜੀਭ ਹੀ ਬੋਲਦੀ ਹੈ, ਮਨ ਨਹੀਂ ਬੋਲਦਾ। ਜਿੱਦਣ ਹਿਰਦੇ ਦੇ ਵਿੱਚੋਂ ਆਵਾਜ਼ ਨਿਕਲੀ, ਉਹ ਤਾਂ ਤੇਥੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ, ਉਹਨੇ ਨਾਲ ਦੀ ਨਾਲ ਸੁਣ ਲੈਣੀ। ਨੇੜੇ ਵੱਸਦਾ ਸਤਸੰਗ ਜੀ, ਨਜ਼ਰ ਨਹੀਂ ਆਉਂਦਾ। ਭਾਵੇਂ ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਕੀ ਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਲੱਭ ਦੇ ਜੰਗਲਾਂ ਦੇ ਵਿੱਚ ਆ, ਪਰ ਫਰੀਦਾ ਜੰਗਲ ਜੰਗਲ ਵਣ ਕੰਡਾਂ ਵੱਸੈ ਰੱਬ ਬਾਹਰ ਕਿਆ। ਬਾਹਰ ਕੀ ਲੱਭਦਾ, ਉਹ ਤੇ ਅੰਦਰ ਵੱਸਦਾ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵੱਸਦਾ। ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵੱਸਦਾ ਹੈ। ਉਹ ਤਾਂ ਵੱਸਦਾ ਤੇਰੇ ਅੰਦਰ, ਉਹਦਾ ਵਸਦਾ ਤੇਰੇ ਅੰਦਰ ਤੈਨੂੰ ਭੇਦ ਨਾ ਦੱਸਦਾ ਵਸਦਾ ਤੇਰੇ ਭੇਦ ਨਾ ਦੱਸਦਾ ਏ 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 ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਹੀਂ ਦੱਸਦਾ ਉਹ ਆਪਣਾ ਭੇਦ ਨਹੀਂ ਦੱਸਦਾ ਕਿਸੇ ਨੂੰ ਪਰ ਬੜਾ ਔਖਾ ਲੱਭਣਾ ਜਿਹਨੇ ਲੱਭ ਲਿਆ ਅਨਹਦ ਬਾਣੀ ਕੁੰਜੀ ਸੰਤਨ ਹੱਥ ਰਾਖੀ ਕੁੰਜੀ ਕੁੰਜੀ ਤੋਂ ਬਿਨਾਂ ਜਿੰਦਰਾ ਨਹੀਂ ਖੁੱਲਦਾ ਜਿੰਦਾ ਖੋਲਣ ਵਾਸਤੇ ਚਾਬੀ ਦੀ ਲੋੜ ਹੈ ਤੇ ਚਾਬੀ ਕਿੱਥੇ ਹੈ ਸੰਤਨ ਹੱਥ ਰਾਖੀ ਕੋਈ ਕਮਾਈ ਵਾਲਾ ਮਿਲੇ ਫਿਰ ਜੁਗਤੀ ਦੱਸਦਾ ਕੁੰਜੀ ਮਿਲ ਗਈ ਗਿਆਨ ਦੀ ਫਿਰ ਖੁੱਲਣਾ ਜਿਹੜਾ ਲੱਗਿਆ ਭਰਮ ਵਾਲਾ ਜਿੰਦਰਾ ਗੁਰਾ ਬਾਜੋ ਨਹੀਂ ਖੁੱਲਣਾ ਲੱਗਿਆ ਭਰਮ ਵਾਲਾ ਜਿੰਦਰਾ ਗੁਰਾ ਬਾਜੋ ਨਹੀਂ ਖੁੱਲਣਾ ਖੁੱਲੂ ਕਿਵੇਂ ਫਿਰ ਤਰੀਕਾ ਕਿਹੜਾ ਸਾਧ ਸੰਗਤ ਜੀ ਕੋਈ ਹੈ ਸੰਤਨ ਹੱਥ ਰਾਖੀ ਕੁੰਜੀ ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਲੀਆਂ ਹੱਥ ਸੰਤਾਂ ਦੇ ਕੁੰਜੀਆਂ ਨਾਮ ਲੀਆਂ ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ ਹੱਥ ਸੰਤਾਂ ਦੇ ਕੁੰਜੀਆਂ ਨਾਮ ਦੀਆਂ ਹੱਥ ਸਾਧੂਆਂ ਦੇ ਆਈਆਂ ਕੁੰਜੀਆਂ ਰੱਬ ਦੇ ਪਿਆਰਿਆਂ ਕੋਲ ਨੇ ਚਾਬੀਆਂ ਪਰ ਸਾਧ ਸੰਗਤ ਸੰਤਨ ਹੱਥ ਰਾਖੀ ਕੁੰਜੀ फिर साधु भी कैसा होवे, नौ द्वारे साध साध कहाया, ऐसा होवे नहीं तो वह कम ना होवे, हंसा वेख बग्गा भी आया चाओ, डुब मुए बग बपरे सिर तल उपर। हुण कईआं नूं हुंदा वी इह वधिया कम है, सौखा ही है, होर नहीं कुछ तो चलो भाई इस पासे तुर पो। पर साध संगत एक है बख्शिश की गल, एक है रीस की गल, एक किरपा और एक रीस। साध संगत जी जिहड़ी दिखावे की सेवा है वो थोड़ा चिर, पर जिहड़ी अंदरली सेवा वो प्रवान होनी है। तुसी अगे भी सुनिया है धन गुरु अमरदास महाराज दीआं सपुत्रियां बीबी दानी ते बीबी पानी। बीबी दानी दी शादी हो गई भाई रामा जी नाल, बीबी पानी दी शादी हो गई भाई जेठा जी नाल। समा लंघदा गया, भाई जेठा जी शादी होण तों पहलां वी सिर ते टोकरी, शादी हो गई तो फिर भी सिर ते टोकरी। गुरु घर का दामाद, गुरु अमरदास महाराज के दामाद होण दा माण मिलिया कोई छोटी जी गल नहीं। लोकां ने कहना भाई जेठा जी तुसी सेवा करिया ना करो, सेवा करवाया करो, गुरु के दामाद हो ते किवें तुहाडे वेखो कपड़े लिबड़े रहिंदे आ सारा दिन, चिक्कड़ कढ़दे हो सरोवर विचों मिट्टी, किन्नी सेवा दिन रात करदे हो। महाराज जी तुसी ना सेवा करिया करो। भाई जेठा जी कहिंदे की हो गया, मैं दामाद बन गया, मैं ते सेवक हाँ गुरु घर दा, ये ते मैनू सतगुरां ने माण दिता है। जे सतगुरां ने मैनू माण दिता इहदे नाल मैं वड्डा नहीं बन गया, ये ते सतगुरां दी वडियाई है जो इन्होंने मैनू योग समझ के इतों तक पहुँचा दिता। महाराज माण देंदे ने पर अपने आप नू समझना कि भावें मैनू एडा वड्डा माण मिल गया, हाँ तो मैं उही आखो सतगुरां। फिर मन में हंकार नहीं आता। एक राजे ने इत्थे घोर प्रमाण छोटा जिहा, किसी बच्चे नू गोद लै लिया। वो बच्चा बिल्कुल गरीब घर दा सी, अंदर वड़िया करे, अद्धा घंटा अंदर लाया करे, फिर जिंदा ला के बाहर आ जाया करे। तकड़ा हो गया नौजवान, उहदा सुभाअ ना उहने छड्डिया, अंदर जाना थोड़े समय पिछों फिर बाहर आ जाना। नौकरां ने दस्या कहिंदे जी तुहाडा बच्चा रोज़ अंदर जांदा है, कई कई घंटे अंदर बैठा रहिंदा है, जांदा रोज़ अंदर, पुछो। राजे ने पुछया राजकुमार नूं, बेटा अंदर क्यों जाना, इन्ना इन्ना टाइम कादे वास्ते बहना अंदर जाके। पिता जी कोई कोई गल नहीं बेटा, दस भी तू रोज़ अंदर जाना है, कमरे की चाबी भी किसी नूं नहीं दिंदा, कारण की है? कहिंदा तुहानूं लैके चलदा अंदर, आ जाओ। अंदर लै गया, जदों अंदर लैके गया संदूक खोलिया, उहदे विच की है, एक कख वढ़न वाली, पट्ठे वढ़न वाली दाती दातरी पई है, ते एक कोल पल्ली पई है। खुश सतना ये की है? कहिंदा पिता जी तुसी मैनू गोद ते लै लिया, मैनू तुसी बहुत उच्चा चुकिया है, किन्ना मैनू माण दिता है, मैं दे योग नहीं सी, तुसी गोद लै के मैनू राजकुमार बनाया, पर मैं दाती ते पल्ली नू रोज़ आके वेखदा कादे वास्ते, इनू वेख के मैनू मेरी औकात याद आउंदी आ। खुश सतनाम, मैनू मेरा असली रूप याद आउंदा। मना तू ते बहुत गरीब सी पर वेखी किते मान ना कर ली मन विच, मैनू याद आउंदा है, इस करके मैं इनू रोज़ वेखदा, ते सानू भी याद करना चाहिए जदों किते भी पहुँच जाइए, पर अपना पिछोकड़ ना भुलीए, असी चले कितों, असलीयत की है साड़ी। ਸਾਡਾ ਪਿਛੋਕੜ ਕੀ ਹੈ, ਸਾਡਾ ਮੁੱਢ ਕੀ ਹੈ, ਉਹਨੂੰ ਯਾਦ ਰੱਖਣਾ। ਜਿਹੜਾ ਬੰਦਾ ਮੁੱਢ ਨੂੰ ਯਾਦ ਰੱਖਦਾ ਹੈ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ, ਹੰਕਾਰ ਨਹੀਂ ਆਉਂਦਾ। ਜੇ ਹੰਕਾਰ ਆ ਗਿਆ ਫਿਰ ਮਾਰਿਆ ਜਾਊ। ਯਾਦ ਰੱਖਣਾ ਕਿ ਮਹਾਰਾਜ ਨੇ ਮੈਨੂੰ ਵਡਿਆਈ ਦਿੱਤੀ ਹੈ, ਹਾਂ ਤਾਂ ਮੈਂ ਕੁਛ ਵੀ ਨਹੀਂ ਸੀ, ਇਹ ਤਾਂ ਸਤਿਗੁਰਾਂ ਦੀਆਂ ਵਡਿਆਈਆਂ ਨੇ। ਸੋ ਸਾਧ ਸੰਗਤ, ਸੰਗਤ ਨੂੰ ਬੇਨਤੀ ਹੈ ਕਿ ਜਲਦੀ ਮੱਥਾ ਟੇਕੋ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜ਼ਿਆਦਾ ਸੰਗਤ ਲੰਘਾਓ ਅਤੇ ਛੇਤੀ ਮੱਥਾ ਟਿਕਾ ਦਿਓ, ਟਾਈਮ ਬਹੁਤ ਲਗਾ ਰਹੇ ਹੋ। 3:30 ਵਜਨ ਵਾਲੇ ਨੇ ਅਜੇ ਤੱਕ ਮੱਥਾ ਹੀ ਨਹੀਂ ਟਿਕਿਆ। ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ 'ਤੇ ਬੈਠੀ ਜਾਓ। ਸਮਾਂ ਥੋੜ੍ਹਾ, 5 ਪਿਆਰੇ ਆਉਣ ਵਾਲੇ ਆ, ਫਿਰ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਨੇ ਹੈ। ਤੁਹਾਨੂੰ ਪਤਾ ਜਦੋਂ 5 ਪਿਆਰੇ ਆ ਜਾਣ ਉਦੋਂ ਬਾਅਦ ਤਾਂ ਫਿਰ ਸਮਾਪਤੀ ਵੀ ਹੁੰਦੀ ਹੈ। ਅਤੇ ਜਿਨ੍ਹਾਂ ਨੇ ਲਾਹਾ ਲੈਣਾ ਉਹ ਇੱਕ ਬਚਨ ਸੁਣ ਕੇ ਵੀ ਜੀਵਨ ਬਣਾ ਲੈਂਦੇ ਆ, ਕਈ ਸਾਰੀ ਜ਼ਿੰਦਗੀ ਸੁਣਦੇ ਰਹਿੰਦੇ, ਫਿਰ ਉਹੋ ਜਿਹੇ ਦੇ ਉਹੋ ਜਿਹੇ, ਕੁਝ ਪੱਲੇ ਨਹੀਂ ਪੈਂਦਾ। ਸੋ ਇਸ ਕਰਕੇ ਕੀ ਆਖਿਆ, ਭਾਈ ਜੇਠਾ ਜੀ ਤੁਸੀਂ ਸੇਵਾ ਨਾ ਕਰਿਆ ਕਰੋ। ਕਹਿੰਦੇ ਨਹੀਂ, ਮੈਂ ਸੇਵਾ ਕਰਨੀ, ਮੈਂ ਸੇਵਾ ਨਹੀਂ ਛੱਡ ਸਕਦਾ, ਮੇਰੇ 'ਤੇ ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਪਰ ਅਸਲੀਅਤ ਕੀ ਹੈ? ਕਹੋ ਨਾਨਕ ਸਭ ਤੇਰੀ ਵਡਿਆਈ। ਇਹ ਮੇਰੇ ਵਿੱਚ ਗੁਣ ਨਹੀਂ ਹੈ ਅਤੇ ਤੇਰੇ ਵਿੱਚ ਗੁਣ ਹੈ ਜੋ ਤੂੰ ਮੈਨੂੰ ਇੰਨਾ ਉੱਚਾ ਚੁੱਕ ਦਿੱਤਾ, ਮੈਂ ਇਹਦੇ ਯੋਗ ਨਹੀਂ ਸੀ। ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ, ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ, ਕੋਈ ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ, ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ ਜੀ, ਨਾਉ ਨਾ ਜਾਣੇ ਮੇਰਾ ਬੋਲੋ। ਦਾਤਾ ਜੀ ਸਭ ਵਡਿਆਈਆਂ ਤੇਰੀਆਂ, ਦਾਤਾ ਜੀ ਸਭ ਵਡਿਆਈਆਂ ਤੇਰੀਆਂ, ਸਾਰੇ ਬੋਲਿਆ ਕਰੋ। ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਸਭ ਵਡਿਆਈਆਂ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਸਾਨੂੰ ਕੋਈ ਵੀ ਨਾ ਜਾਣਦਾ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਸਾਨੂੰ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹਨਾਂ ਜਾਣਾ
ਮੇਰਾ
ਮੇਰਾ। ਹੁਣ ਧਿਆਨ ਦਿਓ ਭਾਈ ਜੇਠਾ ਜੀ, ਤੁਸੀਂ ਸੇਵਾ ਕਰਿਆ ਨਾ ਕਰੋ, ਤੁਸੀਂ ਸੇਵਾ ਕਰਵਾਇਆ ਕਰੋ। ਭਾਈ ਜੇਠਾ ਜੀ ਕਹਿਣ ਲੱਗੇ, ਇਹ ਨਹੀਂ ਹੋ ਸਕਦਾ, ਅਸੀਂ ਗੁਰੂ ਘਰ ਦੇ ਸੇਵਕ ਹਾਂ, ਸੇਵਕ ਬਣ ਕੇ ਰਹਿਣਾ। ਜਿਹੜਾ ਸੇਵਾਦਾਰ ਹੈ ਉਹ ਸਤਸੰਗ ਸੇਵਾ ਕਰਦਾ ਰਹੇ, ਉਹਨੂੰ ਜਥੇਦਾਰ ਤੋਂ ਵੀ ਵੱਡਾ ਮਾਣ ਪ੍ਰਾਪਤ ਹੁੰਦਾ। ਪਰ ਜੇ ਆਪਣੇ ਆਪ ਜਥੇਦਾਰ ਬਣ ਜੇ ਨਾ, ਪਹਿਲਾਂ ਸੇਵਾਦਾਰ ਫਿਰ ਜਥੇਦਾਰ, ਥੋੜ੍ਹਾ ਸਮਾਂ ਹੀ ਲੱਗਦਾ, ਫਿਰ ਗੇਟੋਂ ਬਾਹਰ ਵੀ ਹੋ ਜਾਂਦਾ। ਕਿਉਂਕਿ ਜੇ ਆਪ ਜਥੇਦਾਰ ਬਣ ਜੇ ਆਪਣੇ ਆਪ, ਜੇ ਤਾਂ ਸੰਗਤ ਮਾਣ ਦੇਵੇ ਉਹਨੂੰ ਰੱਖੇ ਸੰਭਾਲ ਕੇ, ਅਤੇ ਜੇ ਆਪਣੇ ਆਪ 'ਤੇ ਬਣ ਜੇ ਫਿਰ ਮਾਰਿਆ ਜਾਂਦਾ। ਕੀ ਆਖਿਆ, ਮੈਂ ਤਾਂ ਸੇਵਾਦਾਰ ਹੀ ਚੰਗਾ, ਮੈਂ ਸੇਵਾ ਕਰਨੀ ਹੈ। ਆਪ ਹੱਥੀਂ ਕਰਦੇ ਰਹੇ ਸੇਵਾ, ਬੜੀ ਸੇਵਾ ਕੀਤੀ, ਅਤੇ ਸੇਵਾਦਾਰ ਦੀ ਵਡਿਆਈ ਹੋਣੀ ਇਹ ਤਾਂ ਸੁਭਾਵਿਕ ਹੈ। ਸੇਵਾਦਾਰ ਦੀ ਸੋਭਾ ਤਾਂ ਹੋਏਗੀ। ਜਿਹੜਾ ਸੇਵਾਦਾਰ ਹੈ ਉਹਨੂੰ ਕੌਣ ਭੁੱਲਿਆ? ਕੋਈ ਸੇਵਾ ਕਰਦਾ ਰਹੇਗਾ ਉਹਨੂੰ ਸਾਰੇ ਜਾਣਦੇ ਨੇ, ਪਰ ਕਈ ਈਰਖਾ ਕਰਦੇ ਆ। ਜੇ ਹੁਣ ਅੱਗੇ ਲੱਗੂਗਾ ਸੇਵਾ ਕਰੂਗਾ ਤਾਂ ਮਾਣ ਤਾਂ ਮਿਲੇਗਾ, ਪਰ ਕਈ ਆਪ ਸੇਵਾ ਕਰਨ ਜੋਗੇ ਨਹੀਂ ਹੁੰਦੇ, ਅਤੇ ਉਹ ਕਹਿੰਦੇ ਲਓ ਜੀ ਇਹਨਾਂ ਨੂੰ ਇੰਨਾ ਮਾਣ ਕਿਉਂ ਮਿਲਦਾ, ਇਹਨਾਂ ਨੂੰ ਇੰਨਾ ਸਤਿਕਾਰ ਕਿਉਂ ਮਿਲਦਾ। ਸੇਵਾਦਾਰ ਦਾ ਸਤਿਕਾਰ ਤਾਂ ਹੋਏਗਾ, ਅਤੇ ਜੇ ਸੇਵਾ ਕਰੇ ਫਿਰ ਰਿਧੀਆਂ ਸਿੱਧੀਆਂ ਤਾਂ ਮਗਰ ਲੱਗੀਆਂ ਫਿਰਦੀਆਂ ਨੇ। ਗੁਰੂ ਘਰ ਦੇ ਤਾਂ ਕੂਕਰਾਂ ਵਿੱਚ ਵੀ ਸ਼ਕਤੀਆਂ ਹੁੰਦੀਆਂ ਨੇ। ਕੋਈ ਸੇਵਾਦਾਰ ਹੋਵੇ ਸੁਭਾਵਕ ਉਹਨੂੰ ਮਾਣ ਸਤਿਕਾਰ ਮਿਲਦਾ। ਭਾਈ ਸਾਲੋ ਜੀ ਹੋਏ ਨੇ ਇੱਕ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਅੰਮ੍ਰਿਤਸਰ, ਅਤੇ ਇੱਕ ਜੋਗੀ ਸੀ, ਬੜਾ ਹੰਕਾਰੀ ਸੀ। ਉਹਦੇ ਕੋਲ ਇੱਕ ਰਿਧੀਆਂ ਸਿੱਧੀਆਂ ਵਸ 'ਚ ਕੀਤੀਆਂ ਸੀ, ਕੁਝ ਨਾਮ ਜਪਿਆ ਅਤੇ ਰਿਧੀਆਂ ਸਿੱਧੀਆਂ ਆ ਗਈਆਂ, ਉੱਥੇ ਹੀ ਖਲੋ ਗਿਆ, ਬਸ ਲੋਕਾਂ ਨੂੰ ਕਰਾਮਾਤਾਂ ਵਿਖਾਉਣ ਲੱਗ ਪਿਆ। ਇੱਕ ਉਹਦੇ ਕੋਲ ਛੋਟਾ ਜਿਹਾ ਠੂਠਾ ਫੜਿਆ ਹੁੰਦਾ ਸੀ, ਛੋਟਾ ਜਿਹਾ ਡੋਲ ਗੜਵਾ ਕਹਿ ਲਓ, ਚਲੋ ਉਹ ਲੈ ਕੇ ਜਾਇਆ ਕਰੇ ਘਰਾਂ ਦੇ ਵਿੱਚ, ਅਤੇ ਕਿਹਾ ਕਰੇ ਲਓ ਭਾਈ ਇਹਦੇ ਵਿੱਚ ਮੈਨੂੰ ਕੋਈ ਪਾ ਦਿਓ, ਸਬਜ਼ੀ ਪਾ ਦਿਓ, ਚੌਲ ਪਾ ਦਿਓ, ਜਿੱਥੇ ਜਾਣਾ ਇਹਨੂੰ ਭਰ ਦਿਓ। ਉਹ ਇਹੋ ਜਿਹੀ ਖੇਡ ਵਰਤਾਉਂਦਾ ਸੀ, ਭਰਦਾ ਹੀ ਨਹੀਂ ਸੀ, ਉਹਦੇ ਵਿੱਚ ਜੋ ਮਰਜ਼ੀ ਪਾਈ ਜੋ ਭਰਿਆ ਹੀ ਨਾ ਕਰੇ, ਜੋ ਮਰਜ਼ੀ ਪਾ ਦੇਣਾ ਭਰਨਾ ਨਾ। ਇੱਕ ਦਿਨ ਗੁਰੂ ਕੇ ਲੰਗਰ 'ਚ ਆ ਗਿਆ, ਕਹਿੰਦਾ ਅੱਜ ਗੁਰੂ ਕਿਆਂ ਦੀ ਵੀ ਪਿੱਠ ਲਵਾ ਦੇਣੀ, ਕਹਿੰਦਾ ਅੱਜ ਲੱਗੂ ਪਤਾ। ਲੰਗਰ 'ਚ ਚੱਲਦੇ ਹਾਂ, ਕਹਿੰਦਾ ਬਾਲਟੀਆਂ ਦੀਆਂ ਬਾਲਟੀਆਂ ਪਾਈ ਜਾਣਗੇ ਪਰ ਨਹੀਂ ਨਹੀਂ, ਇਹੋ ਜਿਹੇ ਵੀ ਹੁੰਦੇ ਨੇ। ਰਾਤ ਜਿਹੜੇ ਦੀਵਾਨ 'ਚ ਹੋਣਗੇ ਉਹਨਾਂ ਨੇ ਸੁਣਿਆ ਹੋਏਗਾ, ਸਾਧ ਸੰਗਤ ਅੱਜ ਨਹੀਂ ਹੈਗੇ ਇਹੋ ਜਿਹੇ, ਅੱਜ ਵੀ ਹੈਗੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਆ, ਸਤਿਗੁਰਾਂ ਦੇ ਸਰੂਪਾਂ ਨੂੰ ਅਗਨ ਭੇਟ ਕਰਦੇ, ਉਹ ਕੀ ਸਮਝਦੇ ਆ ਫਿਰ? ਉਹ ਘੱਟ ਨੇ ਉਹਨਾਂ ਨਾਲੋਂ? ਉਹ ਵੀ ਕਹਿੰਦੇ ਹੋਣਗੇ ਅਸੀਂ ਖਾਲਸੇ ਦੀ ਪਿੱਠ ਲਵਾਤੀ, ਪਰ ਇਹ ਨਹੀਂ ਹੋ ਸਕਦਾ। ਵੇਖਣ ਨੂੰ ਹੀ ਲੱਗਦਾ ਹੈ ਇਹੋ ਜਿਹੇ ਰਹਿੰਦਾ, ਥੋੜ੍ਹਾ ਚਿਰ ਹੀ ਹੁੰਦੇ ਨੇ। ਲੰਗਰ 'ਚ ਆ ਗਿਆ, ਭਾਈ ਸਾਲੋ ਜੀ ਦੇ ਹੱਥ 'ਚ ਬਾਲਟੀ ਫੜੀ ਹੋਈ ਆ, ਕੋਈ ਆਮ ਸੇਵਾਦਾਰ ਨਹੀਂ ਲੱਗਿਆ ਸੇਵ ਲੰਗਰ ਕਰ ਵਰਤਾਉਣ। ਗਾਂ ਬਾਲਟੀ ਵੀ ਭਾਈ ਸਾਲੋ ਜੀ ਚੁੱਕੀ ਫਿਰਦੇ ਨੇ, ਲੰਗਰ ਵਰਤਾ ਰਹੇ ਨੇ, ਪੰਗਤਾਂ ਲੱਗੀਆਂ ਨੇ, ਇਹ ਵੀ ਬਹਿ ਗਿਆ ਆ ਕੇ ਵਿੱਚ ਹੀ, ਪੰਗਤ ਵਿੱਚ ਬਹਿ ਗਿਆ। ਭਾਈ ਸਾਲੋ ਜੀ ਵਾਹਿਗੁਰੂ ਵਾਹਿਗੁਰੂ ਬੋਲਦੇ ਲੰਗਰ ਵਰਤਾਉਂਦੇ ਆ ਗਏ, ਚੌਲ ਨੇ ਬਾਲਟੇ 'ਚ। ਆਓ ਜੀ ਫਕੀਰ ਜੀ, ਜੀ ਆਇਆਂ ਨੂੰ ਦੱਸੋ। ਕਹਿੰਦੇ ਜੀ ਆ ਡੋਲ ਭਰ ਦਿਓ। ਪਤਾ ਸੀ ਇਹਨਾਂ ਨੂੰ ਭਾਈ ਸਾਲੋ ਜੀ ਨੂੰ ਵੀ ਇਹਦੀਆਂ ਕਰਤੂਤਾਂ ਕਿਹੋ ਜਿਹੀਆਂ ਨੇ, ਇਹ ਜਣੇ ਖਣੇ ਨਾਲ ਅੜਦਾ ਹੈ, ਅਤੇ ਅੱਜ ਗੁਰੂ ਕੇ ਲੰਗਰ 'ਚ ਆ ਗਿਆ। ਇਹ ਗੁਰੂ ਉਹ ਆਪਣੀ ਵਡਿਆਈ ਨਹੀਂ, ਇਹ ਸਤਿਗੁਰਾਂ ਦਾ ਨਿਰਾਦਰ ਕਰਨਾ ਚਾਹੁੰਦਾ ਹੈ, ਲੰਗਰ ਗੁਰੂ ਨਾਨਕ ਦਾ। ਗੁਰਮੁਖੋ 20 ਰੁਪਈਆਂ ਦਾ ਲੰਗਰ ਲਾਇਆ ਸੀ ਬਾਬੇ ਨਾਨਕ ਨੇ, ਅੱਜ ਤੱਕ ਮੁੱਕਿਆ ਨਹੀਂ ਨਾ ਮੁੱਕਣਾ। ਉਹ 20 ਰੁਪਈਆਂ ਦਾ ਲੰਗਰ ਲਾਇਆ ਮਹਾਰਾਜ ਨੇ। ਭਾਈ ਸਾਲੋ ਜੀ ਕਹਿੰਦੇ ਇਹ ਗੁਰੂ ਘਰ 'ਤੇ ਵੀ ਆ ਗਿਆ, ਸੱਚੇ ਪਾਤਸ਼ਾਹ ਮਿਹਰ ਕਰਿਓ। ਫਿਰ ਕਰਕੇ ਅਰਦਾਸ ਚੌਲਾਂ ਵਾਲੀ ਬਾਲਟੀ 'ਚ ਹੱਥ ਪਾਇਆ, ਬੁੱਕ ਭਰ ਲਿਆ ਇੱਕ, ਲੈ ਫਕੀਰਾ ਚੱਕ ਡੋਲ ਉੱਚਾ। ਕਹਿਣ ਲੱਗਾ ਤੂੰ ਬਾਲਟੀ ਉਲਟਾ, ਤੂੰ ਆ ਬੁੱਕ ਭਰ ਕੇ ਪਾਉਂਦਾ, ਡੋਲ ਕਿੱਡਾ ਵੱਡਾ, ਡੋਲ ਵੱਡਾ ਸਾਰਾ ਹੈ। ਅਤੇ ਭਾਈ ਸਾਲੋ ਜੀ ਨੇ ਇੱਕ ਬੁੱਕ ਪਾਤਾ, ਸਾਧ ਸੰਗਤ ਜੀ ਨੱਕੋ ਨੱਕ ਭਰ ਗਿਆ ਖੁਸਤਨਾ। ਬਾਹਰ ਤੱਕ ਆ ਗਏ ਚੌਲ, ਨੀਵੀਂ ਪੈ ਗਈ ਉੱਥੇ, ਚਰਨਾਂ 'ਤੇ ਡਿੱਗ ਪਿਆ, ਮਾਫ਼ ਕਰ ਦਿਓ। ਉਹ ਫਕੀਰਾ ਜੇ ਸਤਿਗੁਰਾਂ ਨੇ ਤੇਰੇ 'ਤੇ ਕਿਰਪਾ ਕੀਤੀ ਹੈ ਤਾਂ ਦੁਨੀਆਂ ਨੂੰ ਲੁੱਟਣ ਲੱਗ ਪਿਆ, ਇਹ ਜੇ ਰਿਧੀਆਂ ਸਿੱਧੀਆਂ ਆ ਗਈਆਂ ਇੱਥੇ ਹੀ ਫਸ ਜੇ, ਜਿਹੜਾ ਸਾਧੂ ਰਿਧੀਆਂ ਸਿੱਧੀਆਂ 'ਚ ਹੀ ਫਸ ਜੇ ਉਹ ਅੱਗੇ ਨਹੀਂ ਤੁਰ ਸਕਦਾ, ਆਪਾਂ ਤਾਂ ਬਹੁਤ ਦੂਰ ਜਾਣਾ। ਕਰਾਮਾਤਾਂ ਵਿਖਾ ਕੇ ਲੋਕਾਂ ਨੂੰ ਵੱਸ ਵਿੱਚ ਕਰਨ ਲੱਗ ਪਿਆ, ਕਰਾਮਾਤ ਨਹੀਂ ਵਿਖਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ। ਤੁਸੀਂ ਸੁਣਦੇ ਹੋ ਇਤਿਹਾਸ, ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਸੀ, ਤਿੰਨ ਸ਼ਰਤਾਂ ਰੱਖੀਆਂ ਸੀ, ਕਹਿੰਦਾ ਜਾਂ ਤਾਂ ਮੁਸਲਮਾਨ ਬਣ ਜਾਓ, ਦੂਜੀ ਸ਼ਰਤ ਪਹਿਲੀ ਸ਼ਰਤ ਇਸਲਾਮ ਕਬੂਲ ਕਰੋ, ਦੂਜੀ ਸ਼ਰਤ ਸੀ ਕੋਈ ਕਰਾਮਾਤ ਵਿਖਾਓ, ਅਤੇ ਤੀਜੀ ਸ਼ਰਤ ਸੀ ਜੇ ਨਹੀਂ ਕੋਈ ਗੱਲ ਮੰਨਣੀ ਤਾਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਅਤੇ ਸਤਿਗੁਰਾਂ ਨੇ ਉਹਦੀ ਪਹਿਲੀ ਸ਼ਰਤ ਸੀ ਇਸਲਾਮ ਕਬੂਲ ਕਰੋ, ਕਹਿੰਦੇ ਇਹ ਨਹੀਂ ਹੋ ਸਕਦਾ, ਦੂਜੀ ਕਰਾਮਾਤ ਵਿਖਾਓ, ਮਹਾਰਾਜ ਕਹਿੰਦੇ ਇਹ ਵੀ ਗੱਲ ਨਹੀਂ ਬਣਨੀ, ਕਰਾਮਾਤ ਨਹੀਂ ਵਿਖਾਉਣੀ, ਕਰਾਮਾਤ ਕਹਿਰ ਦਾ ਨਾਮ ਹੈ, ਗੁਰੂ ਘਰਾਂ ਵਿੱਚ ਕਰਾਮਾਤਾਂ ਨਹੀਂ ਵਿਖਾਈ, ਜ਼ਰੂਰ ਹੈ ਕਰਾਮਾਤ ਸਤਿਗੁਰਾਂ ਨੇ, ਪਰ ਉੱਥੇ ਜਿੱਥੇ ਗਾਂਹ ਕੋਈ ਕਰਾਮਾਤੀ ਮਿਲਿਆ, ਜਿਹੋ ਜਿਹਾ ਬੰਦਾ ਉਹੋ ਜਿਹਾ ਵਤੀਰਾ ਕੀਤਾ ਉਹਦੇ ਨਾਲ, ਲੋਕਾਂ ਨੂੰ ਵੱਸ ਕਰਨ ਵਾਸਤੇ ਕਰਾਮਾਤਾਂ ਨਹੀਂ ਵਿਖਾਈਆਂ, ਜਿੱਥੇ ਕਰਾਮਾਤ ਵਿਖਾਈ ਹੈ ਉਹ ਉੱਥੇ ਵਿਖਾਈ ਹੈ, ਜਿੱਥੇ ਗਾਂਹ ਵੀ ਕੋਈ ਕਰਾਮਾਤੀ ਹੰਕਾਰੀ ਉਹਦਾ ਹੰਕਾਰ ਕੱਢਣ ਵਾਸਤੇ ਕਰਾਮਾਤ ਵਿਖਾਈ ਹੈ। ਸਾਨੂੰ ਵੀ ਵਿਖਾਉਂਦੇ ਨੇ ਮਹਾਰਾਜ ਕਰਾਮਾਤ, ਕਦੋਂ? ਜਦੋਂ ਸਾਡੇ ਅੰਦਰ ਵੀ ਹੰਕਾਰ ਆ ਜੇ। ਅੱਜ ਵੀ ਵਿਖਾਉਣਗੇ, ਬੜੇ ਐਸੇ ਪ੍ਰਮਾਣ ਮਿਲਣਗੇ ਗੁਰਮੁਖੋ, ਜਿਹੜੇ ਹੰਕਾਰੀ ਬੰਦੇ ਬੜਾ ਬੜਾ ਕੁਝ ਬੋਲਦੇ ਨੇ, ਬੜਾ ਕੁਝ ਬੋਲਦੇ ਨੇ, ਸਤਿਗੁਰਾਂ ਦੀ ਬੇਅਦਬੀ ਕਰਦੇ ਨੇ। ਇੱਕ ਸਾਡੇ ਉੱਥੇ ਇਲਾਕੇ ਦੇ ਵਿੱਚ ਪਿੰਡ ਪੈਂਦਾ ਮੰਡੇਰ ਖੁਰਦ, ਉੱਥੋਂ ਦੇ ਪ੍ਰੇਮੀ ਨੇ ਮੈਨੂੰ ਇੱਕ ਗੱਲ ਸੁਣਾਈ ਸੀ, ਕਾਫੀ ਚਿਰ ਪਹਿਲਾਂ ਦੀ ਗੱਲ ਹੈ। ਕਹਿੰਦੇ ਇੱਕ ਹੰਕਾਰ ਵਿੱਚ ਆਇਆ, ਕਿਸੇ ਪਖੰਡੀ ਦਾ ਚੇਲਾ ਬਣ ਗਿਆ, ਉੱਥੋਂ ਨਾਮ ਲੈ ਆਇਆ। ਅਗਲਾ ਦਿਨ ਹੋਇਆ, ਇੰਨਾ ਹੰਕਾਰ ਆਇਆ ਲੈ ਕੇ ਜੋੜਾ ਮਾਰ ਦੇ ਅੰਦਰ ਚਲਿਆ ਗਿਆ। ਗ੍ਰੰਥੀ ਸਿੰਘ ਨੇ ਰੋਕਿਆ, ਭਾਈ ਸਾਹਿਬ ਜੋੜਾ ਅੰਦਰ ਨਾ ਲੈ ਕੇ ਜਾਓ, ਪਰ ਨਾ ਮੰਨਿਆ, ਜੋੜਾ ਪਾਇਆ ਹੋਇਆ ਉਵੇਂ ਹੀ ਅੰਦਰ ਚਲਿਆ ਗਿਆ, ਗੋਲਕ ਦੇ ਕੋਲ ਚਲਿਆ ਗਿਆ, ਆਕੜ 'ਚ ਖੜਾ ਰਿਹਾ। ਕਹਿੰਦੇ ਤੂੰ ਚਲਿਆ ਜਾ ਵਾਪਸ, ਹੁਣ ਗ੍ਰੰਥੀ ਵਿਚਾਰੇ ਦਾ ਕੀ ਜ਼ੋਰ ਚੱਲੇ, ਬੜਾ ਕਿਹਾ ਨਾ ਮੰਨੇ, ਤਕੜਾ ਬੰਦਾ ਸੀ, ਸਰਦਾਰ ਸੀ, ਕਿਹੜਾ ਆਖੇ ਉਹਨੂੰ। ਗ੍ਰੰਥੀ ਸਿੰਘ ਬੜੇ ਤਰਲੇ ਕਰਦਾ ਰਿਹਾ, ਬਾਹਰ ਆ ਜਾਓ ਜੋੜਾ ਪਾਇਆ ਹੈ। ਕਹਿਣ ਲੱਗਾ ਨਹੀਂ, ਕਹਿੰਦੇ ਸਤਿਗੁਰ ਵੇਖ ਲੈਣਗੇ। ਕਹਿੰਦੇ ਵੇਖ ਲਾਂਗੇ ਗੁਰੂ, ਮੇਰੀ ਗੁਰੂ ਕਿਹੜਾ ਲੱਤ ਤੋੜ ਦੂ, ਵੇਖ ਲਾਂਗੇ। ਉੱਥੇ ਕਹਿ ਕੇ ਗਿਆ ਸਿੰਘ ਨੇ ਮੈਨੂੰ ਬਚਨ ਸੁਣਾਇਆ ਸੀ, ਕਹਿੰਦੇ ਬਾਬਾ ਜੀ ਇੰਜ ਕਹਿ ਕੇ ਗਿਆ, ਮੋਟਰਸਾਈਕਲ 'ਤੇ ਚੜ੍ਹ ਗਿਆ, ਪੀਤੀ ਸੀ ਸ਼ਰਾਬ, ਅੱਗੋਂ ਟੱਕਰ ਹੋਈ ਬੱਸ ਦੇ ਨਾਲ, ਡਿੱਗਦੇ ਦੀ ਲੱਤ ਟੁੱਟ ਗਈ ਸੀ। ਕਰਾਮਾਤ ਅੱਜ ਵੀ ਵਿਖਾਉਂਦੇ ਨੇ ਸਤਿਗੁਰੂ, ਪਰ ਕਦੋਂ? ਜਦੋਂ ਕੋਈ ਗਾਂਹ ਕਰਾਮਾਤੀ ਹੋਵੇ, ਜਾਂ ਫਿਰ ਸਾਨੂੰ ਮਤ ਦੇਣ ਵਾਸਤੇ। ਇੱਕ ਬਚਨ ਮੈਂ ਤੁਹਾਡੇ ਚਰਨਾਂ 'ਚ ਬਹੁਤ ਵਾਰੀ ਕੀਤਾ ਹੈ, ਕਈ ਪ੍ਰੇਮੀਆਂ ਦੇ ਮਨ ਵਿੱਚ ਸ਼ੰਕਾ ਹੈ, ਜੇ ਗੁਰੂ ਹੋਵੇ ਅਤੇ ਜਿਹੜੇ ਆ ਬੇਅਦਬੀ ਕਰਦੇ ਨੇ ਉਹਨਾਂ ਨੂੰ ਸੋਧਾ ਨਾ ਲਾਵੇ, ਜੇ ਗੁਰੂ ਪੂਰਾ ਹੋਵੇ, ਜਿਹੜੇ ਸਤਿਗੁਰਾਂ ਦਾ ਨਿਰਾਦਰ ਕਰਦੇ ਨੇ, ਜਿਹੜੇ ਗੋਲਕਾਂ ਚੁੱਕਦੇ ਨੇ, ਜੋੜੇ ਜੁੱਤੀਆਂ ਚੁੱਕਦੇ ਨੇ, ਉਹਨਾਂ ਨੂੰ ਸੋਧਾ ਨਾ ਲਾਉਣ। ਪਰ ਇੱਕ ਕਰਾਮਾਤ ਹੈ ਸਭ ਤੋਂ ਵੱਡੀ, ਸਭ ਤੋਂ ਵੱਡੀ। ਹਰਿਮੰਦਰ ਸਾਹਿਬ 'ਤੇ ਅੱਜ ਤੋਂ ਪਹਿਲਾਂ 5 ਵਾਰੀ ਹਮਲਾ ਹੋਇਆ ਹੈ, ਸ਼੍ਰੀ ਦਰਬਾਰ ਸਾਹਿਬ 'ਤੇ, ਅਕਾਲ ਤਖਤ ਸਾਹਿਬ 'ਤੇ, ਪੰਜ ਵਾਰੀ ਹਮਲਾ ਹੋ ਚੁੱਕਿਆ, ਢਹਿ ਢੇਰੀ ਕਰ ਦਿੱਤਾ, ਬੇਅਦਬੀ ਜਿਹਨੇ ਵੀ ਕਰਵਾਈ ਹੈ ਉਹ 153ਵੇਂ ਦਿਨ ਮਰਦਾ ਰਿਹਾ। ਆਖੋ
ਸਤਨਾਮ,
6 ਮਹੀਨਿਆਂ ਤੋਂ ਵੱਧ ਨਹੀਂ ਕੱਟਿਆ, ਪੂਰੇ 153ਵੇਂ ਦਿਨ ਮੌਤ ਹੁੰਦੀ ਰਹੀ ਹੈ ਉਹਦੀ, ਜਿਹਨੇ ਵੀ ਬੇਅਦਬੀ ਕੀਤੀ। 5 ਵਾਰੀ ਹੋਈ ਹੈ, 1 ਵਾਰੀ ਹੋ ਸਕਦਾ, 2 ਵਾਰੀ, 5 ਵਾਰੀ ਇਸ ਤਰ੍ਹਾਂ ਹੋਇਆ। ਬਾਕੀ ਇਤਿਹਾਸ ਪੜ੍ਹ ਲਿਓ, ਗਿਣਤੀ ਆਪ ਕਰ ਲਿਓ, ਲੱਗ ਜੂ ਪਤਾ। ਇਸੇ ਤਰ੍ਹਾਂ ਹੈ ਅਤੇ ਸਾਧ ਸੰਗਤ, ਕਰਾਮਾਤ ਗੁਰੂ ਘਰ ਵਿੱਚ ਕਹਿਰ ਮੰਨੀ ਜਾਂਦੀ ਹੈ। ਬੇਨਤੀ ਹੈ ਬੀਬੀਆਂ ਦੇ ਚਰਨਾਂ 'ਚ ਚੁੱਪ ਦਾ ਦਾਨ ਬਖਸ਼ੋ, ਜਿੱਥੇ ਬਹਿ ਗਏ ਬਹਿ ਜਾਓ, ਹੁਣ ਅੱਗੇ ਨਾ ਉਹ ਉੱਠ ਕੇ ਇਕਾਗਰਤਾ ਬਣਾਓ। ਬਾਕੀ ਪਹਿਰੇਦਾਰਾਂ ਨੂੰ ਵੀ ਬੇਨਤੀ ਹੈ ਬਿਠਾ ਦਿਓ, 5-4 ਪਹਿਰੇਦਾਰ ਪਿਛਲੇ ਪਾਸੇ ਬੈਠੋ, ਜਾ ਕੇ ਜਿੱਥੋਂ ਪੰਡਾਲ ਸ਼ੁਰੂ ਹੁੰਦਾ, ਜਿਹੜੀ ਹੁਣ ਸੰਗਤ ਆ ਰਹੀ ਹੈ ਉਹਨਾਂ ਨੂੰ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਅੱਗੇ ਨਾ ਆਉਣ ਦਿਓ, ਉੱਥੇ ਹੀ ਮੱਥਾ ਟੇਕ ਕੇ ਬੈਠੀ ਜਾਣ, ਸਟੇਜ ਤੱਕ ਨਾ ਆਉਣ, ਇੰਜ ਤਾਂ ਮੱਥਾ ਹੀ ਟੇਕਦੇ ਰਹਿਣਗੇ, ਸਮਾਪਤੀ ਦਾ ਟਾਈਮ ਹੋ ਜਾਣਾ ਉਹਨਾਂ ਨੂੰ। ਪਿੱਛੇ ਜਿਹੜਾ ਰਾਹ ਬਣਿਆ ਪਿੱਛੇ ਹੀ ਮੱਥਾ ਟੇਕ ਟਿਕਾ ਟਿਕਾ ਕੇ ਬਿਠਾਈ ਚੱਲੋ, ਅੱਗੇ ਨਾ ਕੋਈ ਆਵੇ। ਬਾਕੀ ਜਿਹੜੇ ਅੱਗੇ ਪਹਿਰੇਦਾਰ ਖੜ੍ਹੇ ਨੇ ਸਭ ਬਹਿ ਜਾਓ ਆਪੋ ਆਪਣੀ ਜਗ੍ਹਾ 'ਤੇ। ਮੈਂ ਬੇਨਤੀ ਕਰ ਰਿਹਾ ਸੀ, ਜਿਹੜਾ ਸੇਵਾਦਾਰ ਹੋਵੇ ਨਾ ਸਾਧ ਸੰਗਤ ਜੀ, ਔਰ ਉਹਨਾਂ ਦੀ ਸੋਭਾ ਵਡਿਆਈ ਹੋਣੀ, ਇਹ ਤਾਂ ਸੁਭਾਵਿਕ ਗੱਲ ਹੈ, ਅਤੇ ਦੂਜਾ ਕਰਾਮਾਤ ਵੀ ਉਹਨਾਂ ਵਿੱਚ ਆਪਣੇ ਆਪ ਆ ਜਾਂਦੀ ਹੈ, ਉਹਨਾਂ ਦੇ ਬਚਨਾਂ ਵਿੱਚ ਪਾਵਰ ਆ ਜਾਂਦੀ ਹੈ, ਕੋਈ ਵੀ ਬਚਨ ਕਰਦੇ ਨੇ ਵਿਰਥਾ ਨਹੀਂ ਜਾਂਦਾ, ਇਹ ਸੇਵਾ ਦੀਆਂ ਬਰਕਤਾਂ ਨੇ। ਭਾਈ ਜੇਠਾ ਜੀ ਸੇਵਾ ਕਰਦੇ ਰਹੇ, ਬੜਾ ਰੋਕਣਾ, ਪਰ ਉਹਨਾਂ ਨੇ ਕਹਿਣਾ ਨਹੀਂ ਮੈਂ ਤਾਂ ਸੇਵਾ ਹੀ ਕਰਨੀ ਹੈ। ਭਾਈ ਜੇਠਾ ਜੀ ਸੇਵਾ ਕਰਦੇ ਰਹੇ, ਸੋਭਾ ਲੱਗ ਪਈ ਹੋਣ, ਅਤੇ ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਦਾਮਾਦ ਸਨ, ਜਿਨ੍ਹਾਂ ਦਾ ਨਾਮ ਸੀ ਭਾਈ ਰਾਮਾ ਜੀ, ਉਹਨਾਂ ਨੂੰ ਉਹਨਾਂ ਨੇ ਜਦੋਂ ਵੇਖਿਆ, ਭਾਈ ਜੇਠੇ ਦੀ ਬੜੀ ਸੋਭਾ ਹੁੰਦੀ ਹੈ, ਹੈ ਇਹ ਵੀ ਦਾਮਾਦ ਹੈ, ਮੈਂ ਵੀ ਦਾਮਾਦ, ਫਰਕ ਤਾਂ ਕੋਈ ਨਹੀਂ, ਇਹਨੂੰ ਲੋਕ ਮੱਥੇ ਵੀ ਟੇਕਦੇ ਨੇ, ਇਹਦਾ ਸਤਿਕਾਰ ਵੀ ਹੋ ਰਿਹਾ, ਮੇਰਾ ਸਤਿਕਾਰ ਨਹੀਂ ਹੁੰਦਾ। ਭਾਈ ਰਾਮਾ ਜੀ ਨੇ ਵੀ ਆਖਿਆ ਵੀ ਚਲੋ ਆਪਾਂ ਵੀ ਸੇਵਾ ਕਰੋ, ਉਹਨਾਂ ਨੇ ਵੀ ਚੁੱਕ ਲਿਆ ਬੱਠਲ ਮਗਰ ਹੀ। ਜੇਠਾ ਜੀ ਤਾਂ ਸੇਵਾ ਕਰਦੇ ਸੀ, ਰਾਮਾ ਜੀ ਨੇ ਵੀ ਸੇਵਾ ਆਰੰਭ ਕਰ ਦਿੱਤੀ, ਸੇਵਾ ਲੱਗ ਪਏ ਕਰਨ। ਹੁਣ ਇੱਕ ਸੇਵਾ ਮਨੋ ਹੋ ਰਹੀ ਹੈ, ਇੱਕ ਸੇਵਾ ਰੀਸ 'ਚ ਹੋ ਰਹੀ ਹੈ ਵੀ ਲੋਕ ਮੇਰੀ ਸੋਭਾ ਕਰਨ, ਹੈ ਦੋਵੇਂ ਦਾਮਾਦ ਨੇ। ਜਦੋਂ ਰਾਮਾ ਜੀ ਨੇ ਸੇਵਾ ਕੀਤੀ, ਸੰਗਤ ਨੇ ਉਹਨਾਂ ਨੂੰ ਵੀ ਕਹਿਣਾ ਸ਼ੁਰੂ ਕਰਤਾ ਵੀ ਵੇਖੋ ਜੀ ਰਾਮਾ ਜੀ ਵੀ ਬੜੇ ਸੇਵਾਦਾਰ ਨੇ, ਜੇਠਾ ਜੀ ਵੀ ਸੇਵਾਦਾਰ ਨੇ, ਰਾਮਾ ਜੀ ਵੀ ਸੇਵਾਦਾਰ ਨੇ, ਸੇਵਾ ਕਰ ਰਹੇ ਨੇ। ਹੁਣ ਪਤਾ ਇੰਜ ਤਾਂ ਨਹੀਂ ਲੱਗਦਾ ਵੀ ਮਨੋਂ ਕਿਹੜਾ ਕਰਦਾ, ਸੇਵਾ ਦੋਵੇਂ ਕਰਦੇ ਨੇ। ਸਵਾਲ ਕੀਤਾ ਸੰਗਤ ਨੇ ਮਹਾਰਾਜ ਨੂੰ, ਸੱਚੇ ਪਾਤਸ਼ਾਹ ਸਾਨੂੰ ਪਤਾ ਹੈ ਮੋਹਨ ਜੀ ਅਤੇ ਮੋਹਰੀ ਜੀ ਨੂੰ ਤੁਸੀਂ ਗੱਦੀ ਨਹੀਂ ਦੇਣੀ, ਇਹਨਾਂ ਦੋਨਾਂ ਵਿੱਚੋਂ ਕਿਹਨੂੰ ਸਤਿਕਾਰ ਮਿਲੇਗਾ, ਰਾਮਾ ਜੀ ਨੂੰ ਕਿ ਜੇਠਾ ਜੀ ਨੂੰ, ਸੇਵਾ ਤਾਂ ਦੋਵੇਂ ਬਹੁਤ ਕਰਦੇ ਆ। ਸਤਿਗੁਰ ਕਹਿੰਦੇ ਇਹ ਤਾਂ ਪੜ੍ਹਨ 'ਤੇ ਬੱਚੇ ਬਹੁਤ ਜਾਂਦੇ ਨੇ, ਪਰ ਪੜ੍ਹਾਈ ਕਰਨ ਵਾਲੇ ਦਾ ਪਤਾ ਤਾਂ ਇਮਤਿਹਾਨ ਤੋਂ ਬਾਅਦ ਲੱਗਦਾ। ਪੜ੍ਹਨ 'ਤੇ ਬਹੁਤ ਜਾਂਦੇ ਆ ਬੱਚੇ, ਪਰ ਕਿੰਨੇ ਪੜ੍ਹਾਈ ਕੀਤੀ ਹੈ ਇਹ ਤਾਂ ਇਮਤਿਹਾਨ ਤੋਂ ਬਾਅਦ ਪਤਾ ਲੱਗਦਾ। ਬੀਬੀ ਉਹ ਬਹਿ ਜਾਓ, ਸੁਣਦੀਆਂ ਨਹੀਂ, ਪਤਾ ਨਹੀਂ ਕੀ ਗੱਲ, ਅੱਗੇ ਅੱਗੇ ਆ ਕੇ ਬੈਠਦੀਆਂ, ਜਿੱਥੇ ਜਗ੍ਹਾ ਹੈ ਬਹਿ ਜਾਓ, ਵੱਡੀਆਂ ਵੱਡੀਆਂ ਡਾਂਗਾਂ ਚੁੱਕੀ ਫਿਰਦੀਆਂ ਉੱਡੀਆਂ ਆਪ ਨਹੀਂ ਵੀ ਦੱਸੋ, ਇੱਥੇ ਕਿਸੇ ਨੂੰ ਕੁੱਟਣਾ ਹੈ, ਮਾੜੀਆਂ ਮਾੜੀਆਂ ਸੋਟੀਆਂ ਫੜ ਲਓ, ਬਿਠਾਉਣਾ ਹੀ ਹੈ, ਬੈਠ ਜਾਓ ਭਾਈ ਭੈਣੋ, ਚੁੱਪ ਦਾ ਦਾਨ ਬਖਸ਼ੋ, ਹੁਣ ਇਕਾਗਰਤਾ ਬਣਾਓ, ਹੁਣ ਟਿਕਟਕਾ ਬਣਾਓ ਮਾੜਾ ਜਿਹਾ, ਬਹੁਤ ਚਿਰ ਹੋ ਗਿਆ ਆਪਾਂ ਨੂੰ, ਬਹੁਤ ਮੱਥਾ ਟੇਕਦੇ ਸੰਗਤ ਨੂੰ, ਸੋ ਹੁਣ ਧਿਆਨ ਦਿਓ ਜ਼ਰਾ। ਸਾਧ ਸੰਗਤ, ਸੱਚੇ ਪਾਤਸ਼ਾਹ ਇਹਨਾਂ 'ਚੋਂ ਗੱਦੀ ਕਿਹਨੂੰ ਮਿਲੂ? ਸਤਿਗੁਰ ਕਹਿਣ ਲੱਗੇ ਲੱਗ ਜਾਏਗਾ ਪਤਾ, ਸੇਵਾ ਦੋਵੇਂ ਕਰਦੇ ਨੇ, ਇੱਕ ਅੰਦਰੋਂ ਸੇਵਾ, ਇੱਕ ਰੀਸ ਦੀ ਸੇਵਾ। ਮੈਂ ਬੇਨਤੀ ਸ਼ੁਰੂ ਕੀਤੀ ਸੀ, ਹੰਸਾਂ ਵੇਖ ਬੱਗਾ ਵੀ ਆਇਆ, ਡੁੱਬ ਮੂਵੇ ਬੱਗ ਵਾਪਰੇ, ਸਿਰ ਤਲ ਉੱਪਰ ਪਾਓ। ਸਤਿਗੁਰੂ ਬਾਣੀ 'ਚ ਦੱਸਦੇ ਨੇ, ਕਹਿੰਦੇ ਹੰਸ ਆਉਂਦਾ, ਹੰਸ ਵਿੱਚ ਇੱਕ ਪਾਵਰ ਹੈ, ਨਾਰੀਅਲ ਵਿੱਚ ਚੁੰਝ ਮਾਰੂ, ਰਸ ਪੀਂਦਾ ਉੱਡ ਜਾਂਦਾ। ਉਹਦੀ ਚੁੰਝ ਐਡੀ ਕਰੜੀ ਹੈ ਕਿ ਨਾਰੀਅਲ ਵਿੱਚ ਵੱਜਦੀ ਹੈ ਤਾਂ ਵੀ ਨਹੀਂ ਟੁੱਟਦੀ, ਬਹੁਤ ਕਰੜੀ ਚੁੰਝ ਹੈ ਹੰਸ ਦੀ। ਹੀਰੇ ਮੋਤੀ ਖਾਂਦਾ ਹੈ, ਹੰਸਾਂ ਦਾ ਖਾਜਾ ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ, ਹੰਸਾਂ ਦਾ ਖਾਣਾ। ਆਉਂਦੇ ਨੇ ਅਤੇ ਨਾਰੀਅਲ ਵਿੱਚੋਂ ਰਸ ਪੀਂਦੇ ਨੇ, ਗਾਂਹ ਚੱਲ ਜਾਂਦੇ ਨੇ। ਹੰਸ ਦੀ ਚੁੰਝ ਵਿੱਚ ਖਟਿਆਈ ਹੈ ਸਾਧ ਸੰਗਤ ਜੀ, ਹੰਸ ਦੀ ਚੁੰਝ ਵਿੱਚ ਖਟਿਆਈ ਹੈ। ਕੱਚੀ ਲੱਸੀ ਬਣਾ ਕੇ ਰੱਖ ਦਿਓ, ਭਾਵੇਂ ਅੱਧਾ ਦੁੱਧ ਅੱਧਾ ਪਾਣੀ, ਜਾਂ ਸਾਧ ਸੰਤ ਦੁੱਧ ਪਿਆ ਉਹਦੇ ਵਿੱਚ ਉਹਨੇ ਚੁੰਝ ਮਾਰਨੀ ਹੈ, ਫੁੱਟੀਆਂ ਵੱਖਰੀਆਂ ਹੋ ਜਾਂਦੀਆਂ, ਪਾਣੀ ਵੱਖਰਾ ਹੋ ਜਾਂਦਾ। ਚੁੰਝ ਵਿੱਚ ਖਟਿਆਈ ਹੈ, ਫੁੱਟੀਆਂ ਫੁੱਟੀਆਂ ਖਾ ਲੈਂਦਾ, ਪਾਣੀ ਛੱਡ ਦਿੰਦਾ। ਮਹਾਰਾਜ ਨੇ ਸਾਨੂੰ ਵੀ ਗਿਆਨ ਦੀ ਖਟਿਆਈ ਬਖਸ਼ੀ ਹੈ, ਗੁਰਸਿੱਖ ਪਰਮ ਹੰਸ ਹੈ। ਸਾਧ ਸੰਗਤ ਜੀ, ਜਿਵੇਂ ਭਾਈ ਪਾਰੋ ਜੁਲਕਾ, ਉਹਨੂੰ ਪਰਮ ਹੰਸ ਦਾ ਖਿਤਾਬ ਦਿੱਤਾ ਸੀ ਮਹਾਰਾਜ ਨੇ, ਗੁਰਸਿੱਖ ਪਰਮ ਹੰਸ ਹੈ, ਇਹਨੂੰ ਗਿਆਨ ਦੀ ਖਟਿਆਈ ਦਿੱਤੀ ਹੈ ਮਹਾਰਾਜ ਨੇ। ਇਹ ਵੀ ਜਦੋਂ ਆਉਂਦਾ ਸਤਸੰਗਤ ਵਿੱਚ ਫਿਰ ਗਿਆਨ ਵਰਤਦਾ ਹੈ, ਜਿਵੇਂ ਚੁੰਝ ਵਰਤਦਾ ਨਾ ਆਪਣੀ, ਇਹ ਵੀ ਬਹਿ ਕੇ ਗਿਆਨ ਵਰਤਦਾ ਹੈ। ਜਿਹੜੀ ਕੋਈ ਗੱਲ ਧਾਰਨ ਕਰਨ ਵਾਲੀ ਹੈ ਉਹ ਹਿਰਦੇ 'ਚ ਵਸਾ ਕੇ ਲੈ ਜਾਣੀ ਹੈ, ਜਿਹੜਾ ਕੋਈ ਔਗਣ ਹੈ ਉਹਨੂੰ ਛੱਡ ਦੇਣਾ, ਗੱਲ ਨਹੀਂ ਕਰਨੀ, ਗੱਲਾਂ ਨਹੀਂ ਕਰਨੀਆਂ। ਕਈ ਕੀ ਕਰਦੇ ਨੇ ਉਲਟ ਹੈ ਕੰਮ, ਕਈ ਔਗਣ ਔਗਣ ਲੈ ਜਾਂਦੇ ਨੇ ਬੰਨ ਕੇ ਪੱਲੇ, ਚੱਜ ਦੀ ਗੱਲ ਕੋਈ ਉਹਨਾਂ ਨੇ ਗ੍ਰਹਿਣ ਨਹੀਂ ਕਰਨੀ, ਔਗਣ ਜਾ ਕੇ ਦੱਸਦੇ ਆ, ਫਿਰ ਗੁਣ ਨਹੀਂ ਦੱਸਦੇ। ਪਰ ਚਾਹੀਦਾ ਹੰਸ ਵਾਲੀ ਬਿਰਤੀ, ਗਿਆਨ ਰੂਪੀ ਖਟਿਆਈ ਹੈ, ਜਦੋਂ ਅਸੀਂ ਵਰਤਣੀ ਹੈ ਸਤਸੰਗਤ ਵਿੱਚ ਆ ਕੇ, ਗੁਰਮਤ ਦੀਆਂ ਗੱਲਾਂ ਲੈ ਜਾਓ ਹਿਰਦੇ 'ਚ ਵਸਾ ਕੇ, ਗੁਣ ਔਗਣ ਦਾ ਤਿਆਗ ਕਰ ਦਿਓ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਹੁਣ ਧਿਆਨ ਦਿਓ, ਹੰਸਾਂ ਵੇਖ ਤਰੰਦਿਆਂ ਬੱਗਾ ਪੀ ਆਇਆ ਚਾਓ। ਕਹਿੰਦੇ ਹੰਸ ਆਇਆ, ਨਾਰੀਅਲ 'ਚ ਮਾਰੀ ਚੁੰਝ, ਰਸ ਪੀਤਾ, ਬਗਲਾ ਬੈਠਾ ਨਾਲ ਦੇ ਨੂੰ, ਕਹਿੰਦਾ ਮੈਂ ਵੀ ਵੇਖਾਂ ਪੀ ਕੇ ਕਿਹੜਾ ਫਰਕ ਹੈ, ਰੰਗ ਉਹਦਾ ਵੀ ਚਿੱਟਾ ਮੇਰਾ ਵੀ ਚਿੱਟਾ, ਰੰਗ ਦਾ ਤਾਂ ਕੋਈ ਫਰਕ ਨਹੀਂ, ਇੱਕੋ ਜਿਹਾ ਹੀ ਹੈ, ਓਡਾ ਕੋ ਹੈ ਓਡਾ ਕੀ ਮੈਂ ਹੈ। ਨਾਲ ਦਾ ਕਹਿੰਦਾ ਬਹਿ ਜਾ ਟਿੱਕ ਕੇ, ਤੂੰ ਇਹਦੀ ਕੀ ਰੀਸ ਕਰ ਲਏਗਾ, ਉਹਦੀ ਚੁੰਝ ਬੜੀ ਕਰੜੀ ਹੈ, ਆਪਣਾ ਰੰਗ ਹੀ ਚਿੱਟਾ ਹੈ। ਵੇਖਣ ਨੂੰ ਹੀ ਆਪਾਂ ਗੁਰਮੁਖਾਂ ਵਾਲੇ ਹਾਂ, ਗੁਰਮੁਖਾਂ ਵਰਗੇ ਹਾਂ। ਹੁਣ ਗੁਰਮੁਖਾਂ ਵਾਲੇ ਕੱਪੜੇ ਪਾ ਕੇ ਗੁਰਮੁਖ ਬਣ ਗਏ, ਪੰਜ ਕਕਾਰ ਪਾ ਕੇ ਗੁਰਮੁਖ ਬਣ ਗਏ, ਬਾਬਾ ਈਸ਼ਰ ਸਿੰਘ ਵਰਗੇ ਕੱਪੜੇ ਪਾ ਕੇ ਬਾਬਾ ਈਸ਼ਰ ਸਿੰਘ ਵਰਗੇ ਬਣ ਜਾਂਗੇ ਆਪਾਂ? ਨਹੀਂ ਨਹੀਂ, ਉਹਨਾਂ ਦੀ ਤਾਂ ਕਮਾਈ ਸੀ, ਅੰਦਰਲੀ ਅਵਸਥਾ ਕਿੱਥੋਂ ਲਿਆਵਾਂਗੇ। ਉਹ ਬਹਿ ਜਾ ਟਿੱਕ ਕੇ, ਸਾਧ ਸੰਗਤ ਜੀ ਰੋਕਿਆ ਬੜਾ ਨਾ ਮੰਨਿਆ, ਕਹਿੰਦੇ ਮਾਰੀ ਚੁੰਝ ਵਿੱਚ ਹੀ ਫਸ ਗਿਆ, ਚੁੰਝ ਵਿੱਚ ਹੀ ਫਸ ਗਈ, ਨਾ ਅੰਦਰ ਨਾ ਬਾਹਰ, ਬੜਾ ਜ਼ੋਰ ਲਾਉਂਦਾ ਹੈ ਬਾਹਰ ਨਹੀਂ ਨਿਕਲਦੀ, ਲਟਕਣ ਲੱਗ ਪਿਆ ਉੱਪਰ ਹੀ। ਫਿਰ ਰੋਵੇ, ਸਾਨੂੰ ਵੀ ਰੋਣਾ ਪੈਣਾ, ਜਿਹੜੇ ਕੇਵਲ ਗੁਰਮੁਖਾਂ ਦੀਆਂ ਰੀਸਾਂ ਹੀ ਕਰਦੇ ਆ ਨਾ, ਠੇਕਾ ਛੱਡ ਨਹੀਂ ਸਕਦੇ, ਨਾਲੇ ਜੀ ਕਰਦਾ ਵੀ ਜਥੇਦਾਰ ਜੀ ਵੀ ਅਖਵਾ ਲਾਂ, ਨਾਲੇ ਭਾਈ ਸਾਹਿਬ ਵੀ ਕਹਿਣ ਲੋਕ, ਨਾਲੇ ਦੋਵੇਂ ਕੰਮ ਦੋਵੇਂ ਪਾਸੇ ਲੱਤਾਂ, ਸਤਿਕਾਰ ਵੀ ਮਿਲੇ ਅਤੇ ਆਪਣਾ ਕੰਮ ਵੀ ਨਾਲ ਨਾਲ ਚੱਲੇ। ਇਹ ਨਹੀਂ, ਫਿਰ ਹਲ ਕੀ ਹੋਊਗਾ, ਬਗਲੇ ਵਾਲਾ ਕੰਮ ਬਣ ਜਾਣਾ, ਨਾ ਮਰਦਿਆਂ 'ਚ ਨਾ ਫਿਰ ਪਤਾ ਨਹੀਂ ਜੀ ਕੀ ਹੋ ਗਿਆ, ਬੜੀ ਮਾਇਆ ਸੀ ਉੱਥੋਂ ਤੱਕ ਸਾਡੀ ਕੋਈ ਜ਼ਮੀਨ ਸੀ, ਹੁਣ ਕੀ ਹੋਇਆ, ਆਪੇ ਹੀ ਚਲੀ ਗਈ, ਆਪੇ ਨਹੀਂ ਕੋਈ ਨਾਲ ਲਵਾ ਗਿਆ, ਕਿਵੇਂ ਨਾ ਕਿਵੇਂ ਤਾਂ ਗਈ ਹੋਈ ਹੈ ਸਾਡੇ ਕਰਮਾਂ ਕਰਕੇ। ਫਲ ਤੇ ਕਰਮਾਂ ਦਾ ਜਿਹਾ ਬੀਜਾ ਸੋ ਲਾਉਣਾ, ਕਰਮ ਸੰਧੜਾ ਖੇਤ। ਸਾਧ ਸੰਗਤ ਹੁਣ ਸੇਵਾ ਕਰਨੀ ਵੀ ਪੈਣੀ, ਜੀ ਤਾਂ ਕਰਦਾ ਨਹੀਂ, ਕਰਨੀ ਪਵੇਗੀ ਸੇਵਾ, ਉਹ ਸੇਵਾ ਫਿਰ ਪਰਵਾਹ ਨਹੀਂ ਹੁੰਦੀ। ਹੁਣ ਸਾਧ ਸੰਗਤ ਜੀ, ਭਾਈ ਰਾਮਾ ਜੀ ਸੇਵਾ ਕਰਦੇ ਨੇ, ਭਾਈ ਜੇਠਾ ਜੀ ਵੀ ਸੇਵਾ ਕਰਦੇ ਨੇ, ਸੇਵਾ ਕਰਦਿਆਂ ਕਰਦਿਆਂ ਸਤਿਗੁਰਾਂ ਨੇ ਫਿਰ ਇੱਕ ਦਿਨ ਪਰਖ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਆਏ, ਦੋਵੇਂ ਸੇਵਾ ਕਰਦੇ ਨੇ, ਕਹਿੰਦੇ ਪੁੱਤਰੋ ਅੱਜ ਪਰਖ ਦਾ ਸਮਾਂ ਹੈ। ਮਹਾਰਾਜ ਦੱਸੋ, ਸਤਿਗੁਰ ਕਹਿਣ ਲੱਗੇ ਸਾਡੇ ਬਹਿਣ ਵਾਸਤੇ ਥੜੇ ਦੀ ਲੋੜ ਹੈ, ਮਹਾਰਾਜ ਬਣਾ ਦਈਏ ਦੋਵੇਂ ਜਣੇ ਰਲ ਕੇ। ਕਹਿੰਦੇ ਨਹੀਂ, ਵੱਖੋ ਵੱਖਰੇ ਬਣਾਓ। ਜੇਠਾ ਜੀ ਇੱਕ ਤੁਸੀਂ ਬਣਾਓ, ਰਾਮਾ ਜੀ ਤੁਸੀਂ ਵੀ ਇੱਕ ਬਣਾਓ। ਸੱਚੇ ਪਾਤਸ਼ਾਹ ਕਿਹੋ ਜਿਹੇ ਬਣਾਈਏ? ਮਹਾਰਾਜ ਨੇ ਇੱਕ ਛਟੀ ਫੜ ਕੇ ਨਾ ਨਿਸ਼ਾਨੀ ਲਾ ਦਿੱਤੀ, ਇੰਨੀ ਲੰਬਾਈ ਹੋਵੇ, ਇੰਨੀ ਉਚਾਈ ਹੋਵੇ, ਥੜੇ ਦੀ ਇੰਨੀ ਚੌੜਾਈ ਹੋਵੇ। ਦੋਵੇਂ ਨਿਸ਼ਾਨੀਆਂ ਲਾ ਦਿੱਤੀਆਂ ਪੱਕੀਆਂ, ਐਡੇ ਐਡੇ ਥੜੇ ਬਣਾ ਦਿਓ। ਸਤਿਬਚਨ ਮਹਾਰਾਜ ਥੜੇ ਬਣਾਉਣੇ ਸ਼ੁਰੂ ਕਰਤੇ। ਸ਼ਾਮ ਪੈ ਗਈ, ਥੜੇ ਤਿਆਰ ਹੋ ਗਏ। ਸੱਚੇ ਪਾਤਸ਼ਾਹ ਆਓ ਥੜੇ ਵੇਖੋ ਆ ਕੇ। ਪਹਿਲਾਂ ਗਏ, ਰਾਮਾ ਜੀ ਦਾ ਥੜਾ ਬਣਾਇਆ ਜਿਹੜਾ ਉੱਥੇ। ਮਹਾਰਾਜ ਸਤਿਗੁਰਾਂ ਨੇ ਵੇਖਿਆ ਥੜਾ ਤਿਆਰ ਹੈ, ਰਾਮਾ ਜੀ ਸੋਹਣਾ ਨਹੀਂ ਬਣਿਆ। ਸੱਚੇ ਪਾਤਸ਼ਾਹ ਇਹ ਦੱਸੋ ਵੀ ਲੰਬਾਈ ਘੱਟ ਹੈ, ਚੌੜਾਈ ਘੱਟ ਹੈ ਕਿ ਉਚਾਈ ਘੱਟ ਹੈ? ਜਿੰਨਾ ਦੱਸਿਆ ਉਨਾ ਹੀ ਹੈ। ਮਹਾਰਾਜ ਕਹਿੰਦੇ ਨਹੀਂ ਜੀ, ਸੋਹਣਾ ਨਹੀਂ ਬਣਿਆ। ਸੱਚੇ ਪਾਤਸ਼ਾਹ ਗਲਤੀ ਦੱਸੋ। ਮਹਾਰਾਜ ਕਹਿੰਦੇ ਵਧੀਆ ਨਹੀਂ ਬਣਿਆ। ਚਲੋ ਜੀ ਕਹਿੰਦੇ ਦੁਬਾਰਾ ਬਣਾ ਦਿਆਂਗੇ। ਗਾਂ ਗਏ ਮਹਾਰਾਜ, ਜੇਠਾ ਜੀ ਥੜਾ ਨਹੀਂ ਸੋਹਣਾ ਬਣਿਆ। ਨਾਲ ਦੀ ਨਾਲ ਚਰਨਾਂ 'ਤੇ ਡਿੱਗ ਪਏ, ਕਹਿੰਦੇ ਮੂਰਖ ਹਾਂ ਮਹਾਰਾਜ, ਤੁਸੀਂ ਸਮਝਾਇਆ ਤਾਂ ਠੀਕ ਹੋਣਾ, ਮੈਂ ਨਹੀਂ ਸਮਝਿਆ, ਦੱਸੋ ਹੁਣ ਦੁਬਾਰਾ ਬਣਾਵਾਂਗਾ। ਮਹਾਰਾਜ ਨੇ ਫਿਰ ਨਿਸ਼ਾਨੀ ਲਾ ਦਿੱਤੀ, ਸਾਰਾ ਦਿਨ ਥੜੇ ਬਣਾਉਂਦੇ ਰਹੇ, ਸ਼ਾਮ ਨੂੰ ਥੜੇ ਫਿਰ ਤਿਆਰ ਹੋ ਗਏ। ਫਿਰ ਆ ਗਏ, ਧਿਆਨ ਦਿਓ, ਸਤਿਗੁਰ ਫਿਰ ਆ ਗਏ, ਥੜੇ ਬਣ ਗਏ। ਹਾਂ ਮਹਾਰਾਜ ਤਿਆਰ ਨੇ, ਆ ਜਾਓ। ਜਦੋਂ ਸਤਿਗੁਰ ਗਏ, ਧਿਆਨ ਦਿਓ, ਜੇਠਾ ਜੀ ਥੜਾ, ਰਾਮਾ ਜੀ ਥੜਾ ਸੋਹਣਾ ਨਹੀਂ ਬਣਿਆ। ਸੱਚੇ ਪਾਤਸ਼ਾਹ ਤੁਸੀਂ ਆਪਣੀਆਂ ਅੱਖਾਂ ਕਿਸੇ ਵੈਦ ਨੂੰ ਵਿਖਾਓ, ਚੈੱਕਅਪ ਕਰਾਓ ਮਾੜਾ ਜਿਹਾ, ਤੁਹਾਡੇ ਵੇਖਣ 'ਚ ਫਰਕ ਹੈ, ਥੜੇ 'ਚ ਕੋਈ ਫਰਕ ਨਹੀਂ। ਅਸੀਂ ਵੀ ਇਹੀ ਕਹਿੰਦੇ ਹਾਂ, ਸਾਡੇ 'ਚ ਕੋਈ ਗਲਤੀ ਨਹੀਂ, ਗੁਰੂ 'ਚ ਘਾਟ ਹੈ ਜਿਹੜਾ ਸਾਨੂੰ ਦਿੰਦਾ ਨਹੀਂ। ਅਸੀਂ ਕਿਹੜਾ ਕਿਸੇ ਦਾ ਮਾੜਾ ਕਰਨੇ ਹਾਂ, ਅਸੀਂ ਵੀ ਆਪਣੀ ਗਲਤੀ ਥੋੜ੍ਹਾ ਕੱਢਦੇ ਹਾਂ, ਗੁਰੂ ਦੀ ਗਲਤੀ। ਰੋਜ਼ ਕਹਿੰਦੇ ਹਾਂ ਮਹਾਰਾਜ ਨਨਕਾਣਾ ਸਾਹਿਬ ਤੋਂ, ਪੰਜਾ ਸਾਹਿਬ ਤੋਂ ਜਿਨ੍ਹਾਂ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਬਖਸ਼ੋ। ਵਿਛੋੜਿਆ ਕਿਹਨੇ ਹੈ? ਗੁਰੂ ਨੇ, ਸਾਡੀਆਂ ਕਰਤੂਤਾਂ ਨੇ ਵਿਛੋੜਿਆ। ਖੁਸ ਸਤਨਾਮ, ਕੌਣ ਵਿਛੋੜ ਦੂ? ਗੁਰੂ ਨੇ ਵਿਛੋੜਿਆ, ਕਰਤੂਤਾਂ ਆਪਣੀਆਂ ਮਾੜੀਆਂ ਨੇ, ਦੋਸ਼ ਆਪਾਂ ਗੁਰੂ ਨੂੰ ਦਿੰਦੇ ਹਾਂ। ਨਹੀਂ ਨਹੀਂ, ਇਹ ਆਖਿਆ ਕਰੋ ਮਹਾਰਾਜ ਅਸੀਂ ਆਪਣੇ ਮਾੜੇ ਕਰਮਾਂ ਕਰਕੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਤੋਂ ਵਿਛੜ ਗਏ, ਸਾਨੂੰ ਖੁੱਲ੍ਹੇ ਦਰਸ਼ਨ ਦਾਰ ਬਖਸ਼ੋ। ਜਾਂਚ ਨਹੀਂ ਸਿਖਾਈ ਮਹਾਰਾਜ ਨੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋਰਾਂ। ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ ਹਾਂ, ਸਤਿਗੁਰੂ ਸਾਨੂੰ ਮੇਲ ਲਓ। ਅਸੀਂ ਵਿਛੜੇ ਹਾਂ ਆਪਣੇ ਕਰਮਾਂ ਕਰਕੇ, ਨਾ ਕਿ ਗੁਰੂ ਨੇ ਸਾਨੂੰ ਵਿਛੋੜਿਆ। ਅਸੀਂ ਦੋਸ਼ ਦਿੰਦੇ ਹਾਂ ਗੁਰੂ ਨੂੰ, ਵਿਛੋੜਿਆ ਗਿਆ। ਸਾਧ ਸੰਗਤ ਜੀ, ਲੋਕਾਂ ਨੇ ਇੱਥੇ ਲੈਣੀ ਸ਼ਰਾਬ 80-80 ਰੁਪਏ ਦੀ, ਉੱਥੇ ਲਿਜਾ ਕੇ 8-8 ਦੀ ਵੇਚਣੀ, ਇਹ ਵੀ ਕੰਮ ਕਰਨ ਲੱਗ ਗਏ ਸੀ ਵਿੱਚ। ਇਹੋ ਜਿਹੇ ਕਰਮਾਂ ਨੇ ਵਿਛੋੜਤਾ। ਫਿਰ ਜਾਣਾ ਨਨਕਾਣਾ ਸਾਹਿਬ, ਭੁੱਕੀਆਂ ਝੋਲੇ 'ਚ ਪਾ ਕੇ ਲਿਆਉਣੀਆਂ। ਹਜ਼ੂਰ ਸਾਹਿਬ ਲੋਕ ਇਹੀ ਕੰਮ ਕਰਦੇ ਨੇ, ਕਹਿੰਦੇ ਜੀ ਖੁੱਲ੍ਹੀ ਪਈ ਹੁੰਦੀ ਦੁਕਾਨਾਂ 'ਤੇ, ਜਿੰਨੀ ਮਰਜ਼ੀ ਲੈ ਲਓ। ਕਈ ਬਹੁਤੇ ਸ਼ੌਕੀਨ ਨੇ ਨਾ,